ਸਤਨਾਮ ਧੰਨ ਵਾਹਿਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਰਾਤਰੀ ਦੇ ਇਸ ਦੀਵਾਨ ਵਿੱਚ ਅੰਮ੍ਰਿਤ ਗੁਰਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਜੋ ਪਿਛਲੇ ਦੋ ਦਿਨਾਂ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਗੁਰਬਾਣੀ ਵਿੱਚੋਂ ਹਜ਼ੂਰ ਮਿਹਰ ਕਰਕੇ ਆਪ ਹੀ ਵਿਚਾਰ ਕਰਾ ਰਹੇ ਹਨ। ਕੱਲ ਗੁਰੂ ਬਖਸ਼ਿਸ਼ ਨਾਲ ਆਪਾਂ ਵਿਚਾਰਿਆ ਸੀ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਮੋਲਕ ਸ਼ਬਦ ਪਰਮੇਸ਼ਵਰ ਰੂਪ ਹੋ ਬੋਲਦੇ ਨੇ, ਗੁਰੂ ਰੂਪ ਹੋ ਕੇ ਅਗਵਾਈ ਕਰ ਰਹੇ ਨੇ। ਜਗਿਆਸੂ ਦੇ ਅੰਦਰ ਦੀ ਤੜਫ, ਉਸ ਦੀ ਪ੍ਰਾਪਤੀ ਲਈ ਸੱਚ ਦੇ ਮੁਤਲਾਸ਼ੀਆਂ ਦੀ ਅਗਵਾਈ ਕਰਦੇ ਨੇ। ਤੇ ਚੌਥਾ, ਜੋ ਇਨਸਾਨ ਆਪਣੀ ਜ਼ਿੰਦਗੀ ਦੇ ਹਰ ਪੜਾਅ ਚ ਹਰ ਮੋੜ ਤੇ ਨਿਰਾਸ਼ ਹੋ ਚੁੱਕਾ ਹੋਵੇ, ਆਪਣੇ ਜੀਵਨ ਤੋਂ ਆਪਣੇ ਕਿਰਦਾਰ ਤੋਂ ਵੀ ਉਹ ਗਿਰ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਉਹਨਾਂ ਡਿੱਗਿਆ ਟੱਠਿਆਂ ਨੂੰ ਵੀ ਆਤਮਿਕ ਜੀਵਨ ਪ੍ਰਦਾਨ ਕਰਦਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਅੱਜ ਦੇ ਇਸ ਦੀਵਾਨ ਵਿੱਚ ਵਿਚਾਰ ਕਰ ਸਕੀਏ। ਅੱਜ ਦੀ ਵਿਚਾਰ ਵਿੱਚ ਸਤਿਗੁਰੂ ਕੀ ਬਾਣੀ ਹੀ ਅੰਦਰ ਦੀ ਚਿੰਤਾ ਝੋਰਾ ਔਰ ਦੁੱਖ ਮਿਟਾਏਗੀ। ਇਹ ਸ਼ਬਦ ਹੀ ਸਾਡੇ ਜੀਵਨ ਦਾ ਸਹਾਰਾ ਬਣ ਸਕਦਾ। ਇਸ ਸੰਬੰਧ ਵਿੱਚ ਬਖਸ਼ੇ ਹੋਏ ਸਮੇਂ ਵਿੱਚ ਰਹਿ ਕੇ ਹਜ਼ੂਰ ਸਾਨੂੰ ਕਹਿਣ ਔਰ ਸੁਣਨ ਵਾਲਿਆਂ ਨੂੰ ਆਪਣੇ ਸ਼ਬਦ ਦੀ ਕਲਾ ਨਾਲ ਟਿਕਾ ਬਖਸ਼ਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸੰਪਾਦਿਤ ਕੀਤੀ ਤੇ ਇਸ ਬਾਣੀ ਦੇ ਲਿਖਾਰੀ ਨੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਸ ਰਸਨਾ ਨੇ ਬਾਣੀ ਉਚਾਰਨ ਕੀਤੀ, ਜਿਸ ਕਾਗਜ਼ ਉੱਪਰ ਬਾਣੀ ਲਿਖੀ ਗਈ, ਜਿਸ ਕਰ ਕਮਲਾਂ ਦੁਆਰਾ ਬਾਣੀ ਲਿਖੀ, ਇੱਥੋਂ ਤੱਕ ਕਿ ਜਿਸ ਦਵਾਤ ਵਿੱਚ ਸ਼ਾਹੀ ਘੋਲੀ ਗਈ ਬਾਣੀ ਲਿਖਣ ਵਾਸਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਲਿਖਾਰੀ ਨੂੰ, ਲਿਖਾਉਣ ਵਾਲੇ ਨੂੰ, ਕਾਗਜ਼ ਨੂੰ, ਸ਼ਾਹੀ ਨੂੰ, ਦਵਾਤ ਨੂੰ, ਸਾਰਿਆਂ ਨੂੰ ਧੰਨ ਕਹਿ ਕੇ ਨਮਸਕਾਰ ਕੀਤੀ ਹੈ। ਬਚਨ ਪੜ੍ਹਨਿਆਂ ਧੰਨ ਸੋ ਕਾਗਦ, ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਇਹ ਪਵਿੱਤਰ ਬਾਣੀ ਕਿੰਨੀ ਕੁ ਉੱਚੀ ਹੈ। ਜਿਸ ਕਾਗਜ਼ ਤੇ ਲਿਖੀ ਗਈ ਉਹ ਕਾਗਜ਼ ਧੰਨ ਹੈ, ਜਿਸ ਕਲਮ ਨੇ ਲਿਖੀ ਬਾਣੀ ਅਨੁਸਾਰ ਉਹ ਕਲਮ ਧੰਨ ਹੈ, ਜਿਸ ਲਿਖਾਰੀ ਨੇ ਖੱਤਾਂ ਚ ਕਲਮ ਪਕੜ ਕੇ ਬਾਣੀ ਲਿਖੀ ਉਹ ਖੱਤ ਧੰਨ ਨੇ। ਹਜ਼ੂਰ ਨੇ ਫੁਰਮਾਇਆ ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਹਜ਼ੂਰ ਗੁਰੂ ਅਰਜੁਨ ਦੇਵ ਜੀ ਨੇ ਇਸ ਬਾਣੀ ਨੂੰ ਖਜ਼ਾਨਾ ਵੀ ਕਿਹਾ ਤੇ ਇਸ ਪਵਿੱਤਰ ਬਾਣੀ ਨੂੰ ਭੋਜਨ ਵੀ ਕਿਹਾ। ਜਦੋਂ ਅਸੀਂ ਖਜ਼ਾਨੇ ਦੀ ਗੱਲ ਪੜ੍ਹਦੇ ਹਾਂ ਤੇ ਕਿਰਪਾਲੂ ਦਾਤਾਰ ਜੀ ਦੀ ਮੁਬਾਰਕ ਰਚਨਾ ਤੋਂ ਇਹ ਬਚਨ ਕਿ ਇਸ ਸੰਸਾਰ ਵਿੱਚ ਕੋਈ ਵੀ ਇਨਸਾਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਕੁਝ ਸੋਚਦਾ ਹੈ ਤੇ ਉਹਦੇ ਮਨ ਦੀ ਇੱਕ ਤੀਬਰ ਇੱਛਾ ਹੁੰਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਕੁ ਕਮਾ ਜਾਵਾਂ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਮੇਰੇ ਉਸ ਕਮਾਏ ਦੇ ਨਾਲ ਜ਼ਿੰਦਗੀ ਸੁਖੈਨ ਬਸਰ ਕਰ ਸਕਣ। ਪਰ ਫਿਰ ਵੀ ਦੁਨਿਆਵੀ ਧਨ, ਦੁਨਿਆਵੀ ਪਦਾਰਥ ਜਿਤਨੇ ਮਰਜ਼ੀ ਕੋਈ ਕਮਾ ਕੇ ਰੱਖ ਜਾਏ, ਇੱਕ ਦਿਨ ਉਹ ਪਦਾਰਥ ਜ਼ਰੂਰ ਖਤਮ ਹੋਣਗੇ। ਇੱਕ ਪੀੜ੍ਹੀ, ਦੋ ਪੀੜ੍ਹੀ ਬਾਅਦ ਜ਼ਰੂਰ ਨਖੁੱਟ ਜਾਣਗੇ, ਮੁੱਕ ਜਾਣਗੇ। ਪਰ ਹਜ਼ੂਰ ਨੇ ਕਿਹਾ ਜੋ ਗੁਰੂ ਜੋਤ ਨੇ ਅੰਮ੍ਰਿਤ ਬਾਣੀ ਦਾ ਖਜ਼ਾਨਾ ਦਿੱਤਾ ਹੈ, ਇਹ ਰਹਿੰਦੀ ਦੁਨੀਆ ਤੱਕ ਨਾ ਮੁੱਕੇਗਾ ਨਾ ਨਖੁੱਟੇਗਾ, ਪਰ ਭਾਵਨਾ ਨਾਲ ਜਦੋਂ ਇਹਨੂੰ ਕੋਈ ਖਰਚੇਗਾ ਖਾਏਗਾ, ਇਸ ਬਾਣੀ ਦੇ ਖਜ਼ਾਨੇ ਨੇ ਵਧਣਾ, ਇਹਦੇ ਵਿੱਚ ਕਦੀ ਘਾਟਾ ਨਹੀਂ। ਹਜ਼ੂਰ ਨੇ ਇਹਨੂੰ ਖਜ਼ਾਨਾ ਵੀ ਕਿਹਾ ਤੇ ਅਸੀਂ ਅਮੋਲਕ ਬਚਨ ਪੜ੍ਹਨੇ ਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖੋਲ ਕੇ ਦੇਖਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਦੁਨੀਆਂ ਦੇ ਰਤਨ, ਦੁਨੀਆਂ ਦੇ ਲਾਲ, ਦੁਨੀਆਂ ਦੀ ਕੋਈ ਚੀਜ਼ ਵੀ ਗੁਰੂ ਕੇ ਸ਼ਬਦ ਦੀ ਕੀਮਤ ਨਹੀਂ ਪਾ ਸਕਦੀ। ਇਹ ਵੀ ਭੁਲੇਖੇ ਵਿੱਚ ਇਹੀ ਕਾਰਨ ਕਿ ਜਦੋਂ ਕੋਈ ਕੀਰਤਨ ਕਰਦਾ ਕੋਈ ਬਾਣੀ ਪੜ੍ਹਦਾ ਜਾਂ ਵਿਚਾਰ ਕਰਦਾ ਤੇ ਅਸੀਂ ਸ਼ਬਦ ਇੱਕੋ ਕਹਿੰਦੇ ਹਾਂ ਇਹ ਗੁਰੂ ਕੇ ਸ਼ਬਦ ਦੀ ਭੇਟਾ ਹੈ। ਭੇਟਾ ਕੀਮਤ ਨਹੀਂ ਹੁੰਦੀ ਤੇ ਕੀਮਤ ਕੋਈ ਤਾਰ ਵੀ ਨਹੀਂ ਸਕਦਾ ਕਿਉਂਕਿ ਇਸ ਦੀ ਕੋਈ ਕੀਮਤ ਨਹੀਂ। ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇਂ ਖਰਚੇ। ਪਹਿਲੀ ਗੱਲ ਆਪ ਖਾਈ ਫਿਰ ਖਰਚਣ ਦੀ ਗੱਲ ਕਹੀ। ਤੂੰ ਪਹਿਲਾਂ ਆਪ ਖਾ ਕੇ ਦੇਖ ਤੈਨੂੰ ਇਸ ਭੋਜਨ ਵਿੱਚੋਂ ਕੁਝ ਰਸ ਮਿਲਿਆ। ਮੈਂ ਤਾਂ ਅਰਜ਼ ਕੀਤੀ ਇੱਕ ਖਜ਼ਾਨਾ ਸ਼ਬਦ ਵੀ ਕਿਹਾ ਤੇ ਭੋਜਨ ਵੀ ਕਿਹਾ। ਖਾਵੇਂ ਖਰਚੇ ਰਲ ਮਿਲ ਭਾਈ, ਰਲ ਮਿਲ ਕੇ ਇਸ ਭੋਜਨ ਨੂੰ ਖਾਇਓ, ਇਸ ਭੋਜਨ ਨੂੰ ਖਰਚਿਓ, ਤੋਟ ਨਾ ਆਵੇ ਵੱਧ ਹੋ ਜਾਏ। ਇਸ ਆਤਮਕ ਭੋਜਨ ਨੇ ਇਸ ਖਜ਼ਾਨੇ ਨੇ ਖਤਮ ਨਹੀਂ ਹੋਣਾ। ਦੂਸਰਾ ਪ੍ਰਮਾਣ, ਅਸੀਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹਨੇ ਹਾਂ। ਸੰਸਾਰ ਨੂੰ ਇੱਕ ਭੁੱਖ ਹੈ, ਕਿਤੇ ਵੀ ਤੁਸੀਂ ਚਲੇ ਜਾਓ। ਮਨੁੱਖ ਦੀ ਜ਼ਬਾਨ ਦੀ ਸ਼ਬਦਾਵਲੀ ਭਾਸ਼ਾ ਵੱਖ ਹੋ ਸਕਦੀ ਹੈ, ਉਸ ਦੇ ਤਨ ਤੇ ਵਸਤਰ ਪਾਉਣ ਵਾਲੇ ਵੱਖ ਪਹਿਰਾਵਾ ਹੋ ਸਕਦਾ, ਉਸ ਦੇ ਰਹਿਣ ਸਹਿਣ ਦਾ ਤਰੀਕਾ ਵੱਖ ਹੋ ਸਕਦਾ, ਪਰ ਇੱਕ ਸਾਂਝ ਪੂਰੀ ਮਾਨਵਤਾ ਦੀ ਹੈ ਕਿ ਜਿਸ ਨੂੰ ਪੰਜਾਂ ਤੱਤਾਂ ਦਾ ਸਰੀਰ ਮਿਲਿਆ ਉਹਨੂੰ ਜਿੰਦੇ ਜੀ ਭੁੱਖ ਜ਼ਰੂਰ ਲੱਗੇਗੀ। ਭੁੱਖ ਇੱਕ ਸਰਬ ਵਿਆਪੀ ਸੱਚਾਈ ਹੈ ਤੇ ਜਦੋਂ ਕਿਸੇ ਨੂੰ ਭੁੱਖ ਲੱਗੇ ਤੇ ਅੰਨ ਉਹਦੀ ਭੁੱਖ ਨੂੰ ਦੂਰ ਕਰੇਗਾ। ਜੇ ਭੁੱਖ ਸਰਬ ਵਿਆਪਕ ਹੈ, ਅਨਪੜ੍ਹ ਪੜ੍ਹਿਆ ਲਿਖਿਆ ਚੰਗਾ ਮੰਦਾ ਪੁੰਨੀ ਪਾਪੀ ਹਰ ਇੱਕ ਦੇ ਅੰਦਰ ਭੁੱਖ ਪੈਦਾ ਹੁੰਦੀ ਹੈ, ਤੇ ਯਾਦ ਰੱਖੋ ਅਨਾਜ ਭਾਵੇਂ ਇਸ ਧਰਤੀ ਤੇ ਪੈਦਾ ਹੋਵੇ ਤੇ ਭੁੱਖ ਲੱਗੇ ਕਿਸੇ ਹੋਰ ਮੁਲਕ ਦੇ ਮਨੁੱਖ ਨੂੰ, ਕਦੀ ਵੀ ਅਨਾਜ ਇਹ ਨਹੀਂ ਦੇਖਦਾ ਕਿ ਜਿਸ ਜ਼ਮੀਨ ਤੇ ਮੈਂ ਪੈਦਾ ਹੋਇਆ ਮੈਂ ਕੇਵਲ ਇਹਨਾਂ ਲੋਕਾਂ ਦੀ ਭੁੱਖ ਦੂਰ ਕਰਾਂਗਾ। ਅਨਾਜ ਕਿਤੇ ਵੀ ਚਲਾ ਜਾਏ ਪਿਆਰਿਓ, ਉਹ ਬੰਦੇ ਦੇ ਅੰਦਰ ਦੀ ਭੁੱਖ ਜ਼ਰੂਰ ਦੂਰ ਕਰੇਗਾ। ਉਹਦੇ ਲਈ ਕੋਈ ਵਿਤਕਰਾ ਨਹੀਂ, ਕੋਈ ਵੀ ਭੋਜਨ ਛਕੇਗਾ ਉਹਦੀ ਭੁੱਖ ਦੂਰ ਹੋਵੇਗੀ। ਤੇ ਭੋਜਨ ਤੇ ਭੁੱਖ ਦਾ ਸੰਬੰਧ ਬਾਹਰ ਦੀ ਜ਼ਿਆਦਾ ਲਿਆਕਤ ਨਾਲ ਲਿਖੀ, ਇਹ ਨਹੀਂ ਕਿ ਇੱਕ ਪੜ੍ਹੇ ਲਿਖੇ ਨੂੰ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਅਨਪੜ੍ਹ ਬੰਦੇ ਨੂੰ ਸਮਝ ਨਹੀਂ ਉਹਨੂੰ ਭੁੱਖ ਕਦੀ ਲੱਗਣੀ ਨਹੀਂ। ਇੱਕ ਸਿਆਣੇ ਬੰਦੇ ਨੂੰ ਭੁੱਖ ਜ਼ਿਆਦਾ, ਇੱਕ ਨਿਆਣੇ ਨੂੰ ਭੁੱਖ ਨਹੀਂ ਲੱਗਣੀ। ਭੁੱਖ ਤਾਂ ਸਰਬ ਵਿਆਪਕ ਸੱਚਾਈ ਹੈ, ਹਰ ਇੱਕ ਨੂੰ ਲੱਗਦੀ ਏ। ਤੇ ਜਦੋਂ ਵੀ ਕੋਈ ਭੁੱਖ ਵਾਲਾ ਅੰਦਰ ਤੜਪ ਪੈਦਾ ਹੋਵੇ ਕਿਤੇ ਵੀ ਅੰਨ ਖਾਏ ਤੇ ਪਿਆਰਿਓ ਉਹ ਅੰਨ ਦੇ ਤਰੀਕੇ ਵੱਖਰੇ ਵੱਖਰੇ ਨੇ ਪਕਾਉਣ ਦੇ, ਪਰ ਅੰਦਰ ਦੀ ਭੁੱਖ ਹਰ ਪ੍ਰਕਾਰ ਦਾ ਤਰੀਕਾ ਹੀ ਦੂਰ ਕਰੇ। ਸਤਿਗੁਰੂ ਜੀ ਨੇ ਕਿਹਾ ਕਿ ਮਨੁੱਖ ਤੂੰ ਸਮਝ ਤੇਰੇ ਸਰੀਰ ਦੀ ਭੁੱਖ ਇਹ ਆਹਾਰ ਨਾਲ ਦੂਰ ਹੋਵੇਗੀ, ਪਰ ਤੂੰ ਸੋਚਦਾ ਨਹੀਂ ਤੇਰੀ ਆਤਮਾ ਨੂੰ ਵੀ ਇੱਕ ਭੁੱਖ ਹੈ। ਉਹ ਭੁੱਖ ਹੈ ਮੇਰਾ ਉਧਾਰ ਹੋ ਜਾਏ, ਮੇਰਾ ਪਾਰ ਉਤਾਰਾ ਹੋ ਜਾਏ। ਸਰੀਰ ਦੀ ਭੁੱਖ ਕੇਵਲ ਭੋਜਨ ਦੂਰ ਕਰੇਗਾ, ਆਹਾਰ ਦੂਰ ਕਰੇਗਾ, ਤੇ ਅੰਤਰ ਆਤਮਾ ਜਦੋਂ ਭੁੱਖ ਲੱਗ ਜਾਏ ਉਹਨੂੰ ਗੁਰੂ ਕੀ ਬਾਣੀ ਦੀ ਵਿਚਾਰ ਤੇ ਗੁਰੂ ਦਾ ਸ਼ਬਦ ਹੀ ਦੂਰ ਕਰ ਸਕਦਾ ਹੈ। ਗੁਰੂ ਜੀ ਦੇ ਅਮੋਲਕ ਬਚਨ ਅਸੀਂ ਰੋਜ਼ ਪੜ੍ਹਨੇ ਹਾਂ। ਹਜ਼ੂਰ ਨੇ ਕਿਹਾ ਇੱਕ ਥਾਲ ਪਰੋਸ ਦਿੱਤਾ ਕਿ ਸੰਸਾਰ ਦੇ ਲੋਕੋ ਇਸ ਥਾਲ ਦੇ ਵਿੱਚ ਸਤ, ਸੰਤੋਖ ਤੇ ਆਤਮ ਵਿਚਾਰ ਹੈ, ਪਰ ਇਸ ਸਤ, ਸੰਤੋਖ ਤੇ ਆਤਮ ਵਿਚਾਰ ਦਾ ਆਧਾਰ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਹੈ। ਤੂੰ ਉਧਾਰ ਚਾਹੁੰਦਾ, ਤੇਰੀ ਇੱਛਾ ਹੈ ਕਿ ਉਧਾਰ ਹੋ ਜਾਏ, ਪਰ ਹਨੇਰੇ ਵਿੱਚ ਤੈਨੂੰ ਕੋਈ ਰਸਤਾ ਨਹੀਂ ਮਿਲਦਾ ਪਿਆ, ਤੇਰਾ ਉਧਾਰ ਕਿਵੇਂ ਹੋਵੇ? ਸਤ, ਸੰਤੋਖ ਤੇ ਆਤਮ ਵਿਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਨਾਮ ਇਸ ਦਾ ਆਧਾਰ ਹੈ, ਤੇ ਕੋਈ ਬੰਦਾ ਧਰਤੀ ਦੇ ਕਿਸੇ ਖਿੱਤੇ ਦਾ ਵੀ ਇਸ ਭੋਜਨ ਨੂੰ ਜਦੋਂ ਛਕੇਗਾ, ਛਕਣ ਤੋਂ ਬਾਅਦ ਰੱਬ ਮਿਹਰ ਕਰੇ ਉਹਨੂੰ ਪਚ ਜਾਏ, ਤੇ ਜਿਹਨੂੰ ਪਚ ਜਾਏਗਾ ਉਹਦਾ ਉਧਾਰ ਜ਼ਰੂਰ ਹੋਵੇਗਾ। ਦੇਖੋ ਸਤਿਗੁਰੂ ਕਿਤਨੀ ਕੁ ਬਰੀਕੀ ਰੱਖ ਰਹੇ ਨੇ। ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ, ਸੰਤੋਖ ਵਿਚਾਰੋ। अमृत नाम ठाकुर का भयो जिसका सबस आधारो जे को खावे जे को पुंचे तिस का हुए उधारो। इस भोजन नु पहली गल कोई खाना जाने ते खान तो बाद वह गुरु मेर करे ओनू पचाना आ जाए। कई वरी इंसान खा बहुत लेंदा है पर जे तन विच पचान दी समर्था नहीं ते खुराक भी कई वरी बंदे नु रोगी कर जांदी है। बाणी एक भोजन है, मनुख छकदा है, इनू खांदा है, पर जे इनू पचाएगा नहीं, छकण तो बाद अपनी खंगता अपनी खौमे ते प्रगटावे भी चला जाए पचेगी नहीं। जे को खावे जे को पुंचे, अज प्रसाद पानी छकने आ ते हर एक इंसान कहिंदा है भी छकण तो बाद पचाण वास्ते कोई सैर कोई वर्जिश जरूर करो। गुरबाणी आत्मक भोजन है ते खत्ती गुरु की सेवा निम्रता विच करनी ए वर्जिश है। जितना कोई बाणी नाम दा भोजन छक के गुरु के चरणा विच टेक के सेवा करेगा ओना ए भोजन पचेगा, सेवा इनू पचाएगी। थाल विच तीन वस्तु पईओ सत संतोख विचारो अमृत नाम ठाकुर का भयो जिसका सबस आधारो जे को खावे जे को पुंचे तिसका होए उधारो। ते जे कहिए भी एदे तो बिना साडा सर जाएगा, तन गुरु अर्जुन साहब ने कहा नहीं ए वस्त तजी न जाई, इस भोजन नु छड़ के तेरा उधार नहीं खोना, तू उधार दी लोचा लेके आए मेरा भला हो जाए। ए वस्त तजी न जाई नित नित रख उरतारो, इनू रोजाना अपने अंतर आत्मे धारण कर। मैं जड़ी असल च बेनती करनी है नित नित रख उरतारो। उरदा अर्थ असी गिरदा करांगे। भाई साहब उन्हां कीर्तन करदे आ कहा ये बाणी साडे हिरदे विच वस जाए। सिर्फ अज इन्नी को बेनती करनी है कि नित नित रख उरतारो, ते जदो अंदर वस गई फिर अंदरो एक नवी दात मिलेगी, रोशनी मिलेगी। संसार हनेरा है, तेरे चरण मेरे इस हनेरे विच अगवाई कर देने। तम संसार चरण लग तरिए सब नानक ब्रह्म पसारो। चरना न लग के अज सुबह भी दीवान विच कसा सी के चरण की ने गुरु ग्रंथ साहिब दे चरण। हजूर ने बाणी विच ए भी बचन कह माई चरण गुर मीठे। हजूर ने बाणी विच फरमाया के चरण कमल की मौज को कैसे अनुमान। ओ चरण की ने ओ चरने हिरदय शब्द सतगुर को नानक बांध्यो पाल। गुरु दा शब्द जेड़ा है ओ गुरु दे चरने ए मिठास विच ने ए आसरा ए सहारा दिंदे। ए तुरकी बाणी अंदर वसे किवें बाणी अंदर जाए। देखो जो गुरु ग्रंथ साहिब दे शब्द ने कहा मैं ओ बेनतियां करनियां ने। गुरु नानक साहिब दे संबंध विच पट्टां दे अमृत बचना विच सवैयां विच हजूर ने एक बचन कहा जे काटी सिलक दयाल प्रभ से जन लगे भगते। जे काटी सिलक, सिलक दा अखरी अर्थ रस्सी मोह दी फाई। जिन्हां दी मोह दी फाई मेरे दयालु परमात्मा ने कट दिती ओ रब दे प्यारे जिग्यासु भगती विच लग गए। जे काटी सिलक दयाल प्रभ से जन लगे भगते हर गुर नानक जिन परस्यो से ते इत उत सदा मुकते। ऐ शब्द वल के जिन्हां ने गुरु नानक साहिब नू परसिया, परस दा अखरी अर्थ छूणा है। जिन्नी देर तक गुरु नानक साडे हिरदे नू छूंदे नहीं, साडा अंदर गुरु नानक नू छूंदा नहीं, ओनी देर तक किवें रस बनेगा। हर गुरु नानक जिन परस उते इत उत सदा मुकते। गुरु अर्जुन साहिब ने इस परसन दे नाल दो शब्द होर जोड़े ने, एक परसन दूसरा दर्शन ते तीसरा श्रवण। किवें बाणी जाए अंदर। हजूर दे बचन ने मैं मूर्ख की केतक बात कह कोट पराधी तरिया रे गुर नानक जिन सुनिया पेख्या। ਉੱਥੇ ਕਿਹਾ ਸੀ ਜਿਸ ਨੇ ਪਰਸਿਆ ਹਰ ਗੁਰੂ ਨਾਨਕ ਜਿਨ ਪਰਸਿਓ, ਜਿਨ੍ਹਾਂ ਨੇ ਛੂ ਲਿਆ ਬਾਬੇ ਨੂੰ, ਤੇ ਇੱਥੇ ਕਹਿਣ ਲੱਗੇ ਜਿਨ੍ਹਾਂ ਨੇ ਪੇਖ ਲਿਆ, ਤੇ ਦੂਸਰਾ ਸ਼ਬਦ ਕਿਹਾ ਜਿਨ੍ਹਾਂ ਨੇ ਸੁਣ ਲਿਆ। ਇਸ ਵਿਚਾਰਧਾਰਾ ਨੂੰ ਅਸੀਂ ਸਮਝੀਏ, ਹਜ਼ੂਰ ਸਾਨੂੰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵੱਲ ਜਾਣਗੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਸੁਣਿਆ ਵੀ ਤੇ ਪੇਖਿਆ ਵੀ। ਹਜ਼ੂਰ ਦੀ ਬਾਣੀ ਵਿੱਚ ਦਰਸ਼ਨ ਤੇ ਪਰਸ ਇਹ ਬੜੀ ਵਾਰੀ ਸ਼ਬਦ ਆਉਂਦੇ ਨੇ, ਅਸੀਂ ਰੋਜ਼ ਪੜ੍ਹਨੇ ਆ ਕਿ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੇ। ਦਰਸ਼ਨ ਪੇਖਣਾ ਤੇ ਸਪਰਸ਼ ਕਰਨਾ, ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਹਜ਼ੂਰ ਦੀ ਬਾਣੀ ਵਿੱਚੋਂ ਕਿ ਸ਼ਬਦ ਕਿਵੇਂ ਪਰਸ਼ ਕਰੇ, ਕਿਵੇਂ ਸਾਡੇ ਅੰਦਰ ਜਾਏ, ਤੁਰ ਅੰਦਰ ਪਹੁੰਚੇ। ਭਾਵਾਂ ਇਹ ਸ਼ਬਦ ਤਕਰੀਬਨ ਹਰ ਗੁਰਪੁਰਬ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਪੜਿਆ ਜਾਂਦਾ ਹੈ ਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਇਹ ਧੰਨ ਗੁਰੂ ਅਰਜੁਨ ਦੇਵ ਜੀ ਦਾ ਅਨੁਭਵ ਹੈ ਕਿ ਪਰਮੇਸ਼ਵਰ ਨੇ ਬੰਨ ਮਾਰ ਦਿੱਤਾ, ਦੁੱਖ ਤੇ ਰੋਗ ਦਾ ਡੇਰਾ ਟਿਕਾਣਾ ਹੀ ਤੋੜ ਦਿੱਤਾ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਹ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਅਗਲਾ ਬਚਨ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਆਈ ਤੇ ਇੱਕ ਗੱਲ ਚੇਤੇ ਸਗਲੀ ਚਿੰਤ ਮਿਟਾਈ। ਇਹ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦਾ ਇਹ ਹਕੀਕਤ ਹੈ, ਇਹ ਕਮਾਏ ਕੋਈ ਬਚਨ ਨੇ। ਅਸੀਂ ਸ਼ਬਦ ਬੋਲਨੇ ਆ ਗੁਰੂ ਦੀ ਹਜ਼ੂਰੀ ਚ, ਇਸ ਗੱਲ ਨੂੰ ਸਵੀਕਾਰਨ ਨੂੰ ਤਿਆਰ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਅਸੀਂ ਸ਼ਬਦ ਗੁਰੂ ਦੇ ਕਮਾਏ ਤੇ ਗੁਰੂ ਦਾ ਅਨੁਭਵ ਸਾਂਝਾ ਕਰਨੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਛ ਹਜ਼ੂਰ ਨੇ ਫੁਰਮਾਇਆ ਪਹਿਲਾਂ ਉਸ ਨੂੰ ਆਪਣੇ ਅਨੁਭਵ ਵਿੱਚ ਮਾਣ ਕੇ ਦੇਖਿਆ, ਮਾਨਣ ਤੋਂ ਬਾਅਦ ਸੁਣਾਇਆ ਭਾਈ ਆਹ ਕੁਛ ਹੀ। ਹਜ਼ੂਰ ਨੇ ਕਿਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਤਾਂ ਆਈ ਬਾਬੇ ਫਰੀਦ ਤੋਂ, ਜੇ ਅਸੀਂ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰੀ ਦੀ ਗੱਲ ਕਰੀਏ, 1173 ਦਾ ਉਸ ਮਹਾਂਪੁਰਖ ਦਾ ਜਨਮ ਹੈ, ਉਹਨਾਂ ਦੇ ਅੰਮ੍ਰਿਤ ਅਮੋਲਕ ਬਚਨ ਗੁਰੂ ਗ੍ਰੰਥ ਸਾਹਿਬ ਚ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਦੀਆਂ ਤੋਂ ਆਈ। ਅੱਜ ਅਸੀਂ 300 ਸਾਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਹਿ ਸ਼ਬਦ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਨਣਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ। ਬੰਸਾਵਲੀ ਨਾਮੇ ਚ ਲਿਖਿਆ ਅੰਤਲੇ ਸਮੇਂ ਸਿੱਖ ਪੁੱਛਦੇ ਨੇ ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ ਤਿਸ ਦਾ ਕੀ ਖਵਾਲ, ਇਹ ਜਿਹੜੀ ਤੁਹਾਡੀ ਸੰਗਤ ਹੈ। ਹਰ ਗੁਰੂ ਸਾਹਿਬ ਚੋਲਾ ਸੰਕੋਚਨ ਤੋਂ ਪਹਿਲਾਂ ਜੋਤ ਅੱਗੇ ਟਿਕਾ ਕੇ ਲੜ ਲਾ ਕੇ ਗਏ ਤੇ ਆਪਣੀ ਖਿਆਤੀ ਵਿੱਚ ਕਹਿ ਕੇ ਗਏ ਕਿ ਮੇਰੇ ਤੋਂ ਬਾਅਦ ਇਹਨਾਂ ਨੂੰ ਜਾਣਨਾ। ਇਹੀ ਕਾਰਨ ਕਿ ਗੁਰੂ ਘਰ ਦੀ ਵਿਲੱਖਣਤਾ ਸੰਸਾਰ ਵਿੱਚ ਸ਼ਾਇਦ ਕੋਈ ਉਦਾਹਰਨ ਮਿਲੇ। ਪਿਛਲੇ ਦਿਨੀ ਬੇਨਤੀ ਕੀਤੀ, ਦੁਨੀਆਂ ਦਾ ਕੋਈ ਵੀ ਬਾਦਸ਼ਾਹ ਪੁਸ਼ਤੈਨੀ ਹੋਵੇ ਤੇ ਭਾਵੇਂ ਅੱਜ ਡੈਮੋਕ੍ਰੇਸੀ ਸੀ, ਵੋਟਾਂ ਦੀ ਗੱਲ ਕਰਨੀ ਹੈ, ਹਰ ਇੱਕ ਦੇ ਅੰਦਰ ਦੀ ਇੱਕ ਭੁੱਖ ਹੈ ਕਿ ਜਿੰਨੀ ਦੇਰ ਤੱਕ ਮੈਂ ਆ ਮੈਂ ਗੱਦੀ ਉੱਤੇ ਕਾਇਮ ਰਹਾਂ ਤੇ ਮੈਂ ਜਿਉਂਦੇ ਜੀ ਆਪਣੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਸਥਾਪਿਤ ਕਰ ਜਾਵਾਂ। ਪੁਸ਼ਤੈਨੀ ਰਾਜ ਵੀ ਇਹ ਸੀ ਕਿ ਜੇ ਮੌਤ ਹੋਵੇ ਤੇ ਮੇਰਾ ਪੁੱਤਰ ਹੀ ਤਖ਼ਤ ਤੇ ਬੈਠੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਦੁਨੀਆਂ ਦੇ ਬਾਦਸ਼ਾਹ ਦੀ ਮੌਤ ਹੋਈ ਤੇ ਪੁੱਤਰ ਨੂੰ ਤਖ਼ਤ ਮਿਲਿਆ, ਪਰ ਬਾਪ ਦੀ ਮੌਤ ਤੋਂ ਬਾਅਦ, ਪਹਿਲਾਂ ਨਹੀਂ। ਭਾਵੇਂ ਉਹ ਬਾਪ ਕੌਮੇ ਵਿੱਚ ਕਹਿ, ਭਾਵੇਂ ਉਹ ਬੇਹੋਸ਼ ਹੈ, ਪਰ ਫਿਰ ਵੀ ਬਾਪ ਦੀ ਹੀ ਗੱਲ ਚੱਲੇਗੀ। ਪਿਓ ਦੀ ਮੌਤ ਹੋਈ ਤੇ ਪੁੱਤਰ ਗੱਦੀ ਤੇ ਬੈਠਾ, ਪੁੱਤਰ ਨੇ ਬਾਪ ਦਾ ਜਨਾਜ਼ਾ ਉੱਠਣ ਤੋਂ ਪਹਿਲਾਂ ਕਾਜੀ ਤੇ ਮੁੱਲਾਂ ਇਕੱਠੇ ਕੀਤੇ, ਆਪਣੇ ਨਾਮ ਦਾ ਖੁਤਬਾ ਪੜ੍ਹਾਇਆ, ਕੁਤਬਾ ਪੜ੍ਹਾਇਆ ਤੇ ਉਸ ਖੁਤਬੇ ਵਿੱਚ ਕਿਹਾ ਗਿਆ ਅੱਜ ਤੋਂ ਬਾਅਦ ਇਸ ਰਾਜੇ ਦੀ ਥਾਂ ਤੇ ਉਹਦਾ ਪੁੱਤਰ ਹੈ। ਅਗਲਾ ਕੰਮ ਉਹਨੇ ਕੀਤਾ, ਬਾਪ ਦੀ ਅਰਥੀ ਉੱਠੀ, ਉਹਨੇ ਟਕਸਾਲ ਵਿੱਚ ਜਿੰਨੀ ਕਰੰਸੀ ਸੀ ਬਾਪ ਦਾ ਨਾਮ ਸਿੱਕਿਆਂ ਤੋਂ ਮਿਟਾ ਕੇ ਆਪਣਾ ਨਾਮ ਲਿਖ ਦਿੱਤਾ। ਨਾ ਮਿਟਾ ਦਿੱਤਾ। ਪਰ ਗੁਰੂ ਸਾਹਿਬ ਦੇ ਘਰ ਦੀ ਖੇਡ ਬੜੀ ਨਿਰਾਲੀ। ਇੱਥੇ ਯਾਦ ਰੱਖੋ ਕਿ ਬਾਪ ਇਹ ਨਹੀਂ ਜ਼ੋਰ ਲਾ ਰਿਹਾ ਮੇਰਾ ਪੁੱਤਰ ਹੀ ਸਥਾਪਿਤ ਹੋਵੇ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ, ਦੁਨੀਆਂ ਦਾ ਬਾਦਸ਼ਾਹ ਜਿਉਂਦਾ ਕਦੀ ਤਖਤ ਨਹੀਂ ਛੱਡਦਾ, ਪਰ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਖਿਆਤੀ ਵਿੱਚ ਆਪਣੇ ਚੇਲੇ ਨੂੰ ਮੱਥਾ ਟੇਕ ਕੇ ਕਿਹਾ, ਲੈਣਿਆ ਅੱਜ ਮੈਂ ਤੈਨੂੰ ਬੇਲੀ ਬਣਾ ਲਿਆ, ਭਾਵੇਂ ਉਮਰ ਕਰਕੇ ਤੂੰ 35 ਸਾਲ ਮੇਰੇ ਤੋਂ ਛੋਟਾ ਹੈ, ਪਰ ਯਾਦ ਰੱਖੀ ਅੱਜ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਪੁੱਤਰ ਦੋਨੋਂ ਕੋਲ ਖਲੋਤੇ ਨੇ, ਪੁੱਤਰਾਂ ਕੋਲ ਨਹੀਂ। ਤੇ ਲੋਕਾਂ ਨੇ ਇਸ ਖੇਡ ਨੂੰ ਦੇਖ ਕੇ ਕਿਹਾ, ਹੋ ਰਿਹੋ ਗੰਗ ਵਹਾਈ ਹੈ, ਦੁਨਿਆਈ ਅੱਖ ਹੈ, ਕੇ ਕਿਉਂ ਕੀ ਕਰ ਦਿੱਤਾ? ਬਾਬੇ ਨਾਨਕ ਨੇ ਹੱਦ ਕਰ ਦਿੱਤੀ। ਕਿਉਂ? ਕਹਿਣ ਲੱਗੇ ਪੁੱਤਰ ਕੋਲ ਬੈਠੇ ਨੇ, ਪਰ ਇੱਥੇ ਕਿ ਜੋਤ ਸਮਾਣੀ ਜੋਤ ਮੈਂ ਮਾਹੇ ਆਪ ਆਪੈ ਸੇਤੀ ਮੇ ਕਿਉਂ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟੇਕਿਓਂ। ਪੁੱਤਰ ਵੀ ਕੋਲ, ਸਿੱਖ ਵੀ ਕੋਲ, ਥੋਪੇ ਨਹੀਂ। ਵੇਖੋ ਰਾਜਨੀਤਿਕ ਬੰਦਾ ਕਈ ਵਾਰੀ ਮਨੁੱਖਾਂ ਦੀ ਮਾਨਸਿਕ ਆਵਾਜ਼ ਨੂੰ ਨਹੀਂ ਪਹਿਚਾਣਦਾ, ਉਹ ਨਲਾਇਕ ਬੱਚਿਆਂ ਨੂੰ ਵੀ ਥੋਪਣ ਦਾ ਯਤਨ ਕਰਦਾ। ਪਰ ਇੱਥੇ ਨਲਾਇਕ ਸ਼ਬਦ ਨਹੀਂ ਵਰਤਾਂਗਾ, ਗੁਰੂ ਦੀ ਆਪਣੀ ਮੌਜ ਹੈ। ਪੁੱਤਰ ਖੋਲ ਨੇ ਪਰ ਗੱਦੀ ਆਪਣੇ ਸਿੱਖ ਨੂੰ ਦਿੱਤੀ ਤੇ ਆਪਣੀ ਖਿਆਤੀ ਵੀ ਜਿੱਤੀ। ਬਾਣੀ ਵਿੱਚ ਇੱਕ ਬਚਨ ਹੁੰਦਾ, ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕਰ ਦਿੱਤੀ, ਨਾਨਕ ਸਲਾਮਤ ਥੀਮਦੈ, ਨਾਨਕ ਸਲਾਮਤ ਹਜ਼ੂਰ ਅਜੇ ਕਾਇਮ ਨੇ। ਬਾਬਾ ਸੁੰਦਰ ਜੀ ਨੇ ਇੱਕ ਹੋਰ ਗਵਾਹੀ ਦਿੱਤੀ, ਕਹਿਣ ਲੱਗੇ ਸਤਿਗੁਰੂ ਪ੍ਰਤੱਖ ਹੁੰਦੈ ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਆਪ ਕਾਇਮ ਨੇ ਪਰ ਸਾਹਮਣੇ ਸਾਰਿਆਂ ਨੂੰ ਕਿਹਾ ਝੁਕੋ, ਦੁਨੀਆਂ ਦਾ ਬਾਦਸ਼ਾਹ ਮਰਦੇ ਦਮ ਤੱਕ ਤਖਤ ਨਹੀਂ ਛੱਡਦਾ। ਇਹ ਅਚਰਜ ਖੇਡ ਭਾਈ ਸਾਹਿਬ ਦੀ ਰਚਨਾ, ਦੁਨਿਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਮਰ ਕੇ ਕਹਿੰਦਾ ਮੇਰੇ ਤੋਂ ਬਾਅਦ, ਉਹ ਵੀ ਧੱਕਾ, ਕਈ ਤਾਂ ਬੋਲਦੇ ਹੀ ਨਹੀਂ ਮੇਰੇ ਤੋਂ ਬਾਅਦ ਕੌਣ। ਦੁਨਿਆਵੀ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਦੋਹੀ ਫੇਰ ਹੈ ਆਪਣੀ, ਪੁੱਤਰ ਬਹਿੰਦਿਆ ਸਾਰ ਕਹਿੰਦਾ ਅੱਜ ਤੋਂ ਬਾਅਦ ਮੇਰੀ ਦੋਹੀ ਮੇਰਾ ਹੁਕਮ ਚੱਲੇਗਾ, ਦੋਹੀ ਫੇਰ ਹੈ ਆਪਣੀ ਹੁਕਮੇ ਬੰਦੇ ਸਭ ਸਿਪਾਹੀ, ਕੁਤਬਾ ਜਾਏ ਪੜਾਏ ਦਾ ਕਾਜੀ ਮੁੱਲਾ ਦੇਨ ਉਗਾਈ, ਟਕਸਾਲੇ ਵਿੱਚ ਸਿੱਕਾਂ ਪਵੇ ਹੁਕਮੇ ਵਿੱਚ ਸਫੇਦੀ ਸਿਆਹੀ, ਟਕਸਾਲ ਚ ਸਿੱਕੇ ਪਏ ਬਾਪ ਦੀ ਅਰਥੀ ਨਾ ਉੱਠੀ, ਤੇ ਪੁੱਤਰ ਨੇ ਪਿਓ ਦੇ ਨਾਮ ਦੀਆਂ ਮੋਹਰਾਂ ਵੀ ਤੋੜ ਦਿੱਤੀਆਂ। ਪਰ ਯਾਦ ਰੱਖਿਓ ਇੱਥੇ ਗੱਦੀ ਹਜ਼ੂਰ ਕਿਰਪਾਲੂ ਨੇ 1539 ਨੂੰ ਕਰਤਾਰਪੁਰ ਦਿੱਤੀ, ਬਾਬੇ ਨਾਨਕ ਦੇ ਘਰ ਦੇ ਸ਼ਬਦ ਦੀ ਮੋਹਰ ਉੱਤੇ ਨਾਨਕ ਪਦ ਲਿਖਿਆ। ਜਿਹੜੇ ਵੀ ਗੁਰੂ ਸਾਹਿਬਾਨ ਆਏ ਉਹਨਾਂ ਨੇ ਕੇਵਲ ਨਾਨਕ ਦੀ ਮੋਹਰ ਵਰਤੀ, ਕਿਸੇ ਨੇ ਬਾਬੇ ਨਾਨਕ ਦੇ ਨਾਮ ਨੂੰ ਨਹੀਂ ਮਿਟਾਇਆ। ਪੁੱਤਰ ਦੁਨਿਆਵੀ ਮੋਹਰਾਂ ਮਿਟਾਉਂਦੇ ਨੇ, ਪਰ ਇੱਥੇ ਬਾਬੇ ਨਾਨਕ ਦਾ ਨਾਮ ਹੀ ਅਖੀਰ ਤੇ ਨਾਨਕ ਪਦ ਦੀ ਵਰਤੋਂ ਕੀਤੀ ਗਈ। ਕਿਰਪਾਲੂ ਦਾਤਾਰ ਜੀ ਨੇ ਦੇਖੋ ਇਹ ਬਾਣੀ ਆਈ ਤੇ ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਕਿਉਂਕਿ ਅਸੀਂ ਪੂਰਾ ਸਾਲ ਇਹ ਦਿਨ ਮਨਾਉਣੇ ਨੇ ਤੇ ਚਿੱਤ ਚ ਤਾਂ ਆਇਆ ਸੀ ਕਿ ਇੱਥੋਂ ਆਗਾਜ਼ ਕੀਤਾ ਜਾਏ, ਸ਼ੁਰੂਆਤ ਕੀਤੀ ਜਾਏ। ਗਰੀਬ ਨਿਵਾਜ, ਇਹ ਜੋ ਸਿੱਖ ਸੰਗਤ ਹੈ ਤੇਰੀ, ਤਿਸ ਦਾ ਕੀ ਹਵਾਲ? ਹਜ਼ੂਰ ਨੇ ਫਰਮਾਇਆ, ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਆਕਾਲ। ਕੱਲਾ ਇਹ ਨਹੀਂ ਕਿਹਾ ਗ੍ਰੰਥ ਹੈ ਗੁਰੂ, ਅਗਲੇ ਸ਼ਬਦ ਕਹੇ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ। ਬਹੁਤ ਵੱਡੀ ਬਾਤ ਹੈ ਕਿ ਗੁਰੂ ਪੰਥ ਦੇ ਵਾਧੇ ਨੂੰ ਲੋਚਣਾ, ਆਪਣਾ ਆਪਣਾ ਪੰਥ ਨਹੀਂ, ਪੰਥ ਦੇ ਵਾਧੇ ਨੂੰ ਲੋਚਣਾ। ਕਿ ਜਿਵੇਂ ਅਸੀਂ ਆਪਣੇ ਕਾਰੋਬਾਰ ਆਪਣੇ ਕੰਮ ਕਾਰ ਦਾ ਵਾਧਾ ਲੋਚਦੇ ਹਾਂ, ਕਹਿਣ ਲੱਗੇ ਸਿੱਖਾਂ ਇਹ ਤੇਰਾ ਘਰ ਹੈ, ਇਸ ਪੰਥ ਦਾ ਵਾਧਾ ਲੋਚੀ, ਇਸ ਪੰਥ ਦੇ ਘਾਟੇ ਵਾਲੀ ਗੱਲ ਨਾ ਕੋਈ ਕਰੀ। ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ ਸ਼ਬਦ ਦੀ ਖੋਜਣਾ, ਗੁਰੂ ਦੇ ਸ਼ਬਦ ਨੂੰ ਖੋਜੀ ਤੇ ਆਗਿਆ ਗੁਰੂ ਗ੍ਰੰਥ ਸਾਹਿਬ ਦੀ ਮੰਨੀ। ਇਸ ਤੋਂ ਅੱਗੇ ਅਸੀਂ ਇੱਕ ਬਚਨ ਪੜ੍ਹਨੇ ਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਹੈ, ਹਜ਼ੂਰ ਨੇ ਭਾਈ ਸਾਹਿਬ ਜੀ ਨਾਲ ਕੁਛ ਪ੍ਰਸ਼ਨ ਉੱਤਰ ਉਹਨਾਂ ਦੇ ਸਨ, ਉਹਨਾਂ ਦੇ ਸਵਾਲਾਂ ਦਾ ਉੱਤਰ ਦਿੱਤਾ। ਜਦੋਂ ਪੁੱਛਦੇ ਨੇ ਸਤਿਗੁਰੂ ਆਪ ਜੀ ਦੇ ਦੀਦਾਰ ਕੈਸੇ ਕਰੀਏ, ਮੈਂ ਫਿਰ ਬੇਨਤੀ ਕਰਨੀ ਹੈ ਉਸੇ ਪ੍ਰਸੰਗ ਤੇ, ਇਹ ਬਾਣੀ ਕਿਵੇਂ ਗੁਰੂ ਬਖਸ਼ਿਸ਼ ਕਰਨ ਸਾਡੇ ਅੰਦਰ ਚਲੀ ਜਾਏ। ਪੁੱਛਿਆ ਸੱਚੇ ਪਾਤਸ਼ਾਹ ਆਪ ਜੀ ਦੇ ਦੀਦਾਰ ਤੇ ਚੋਜੀ ਪ੍ਰੀਤਮ ਦਾ ਉੱਤਰ ਸੀ, ਤਿੰਨ ਰੂਪ ਨੇ ਨੰਦ ਲਾਲ, ਇੱਕ ਹੈ ਨਿਰਗੁਣ ਸਰਬ ਵਿਆਪੀ ਹੈ ਘੱਟ ਘੱਟ ਵਿੱਚ ਸਮਾਇਆ, ਇੱਕ ਹੈ ਸਰਗੁਣ ਤੇ ਤੀਸਰਾ ਹੈ ਗੁਰੂ ਸ਼ਬਦ। ਪਰ ਇਹਦੇ ਤਿੰਨ ਵਖਰੇਵੇ ਨਾ ਸਮਝਣੇ, ਨਿਰਗੁਣ ਗੁਰੂ ਸ਼ਬਦ ਤੇ ਸਰਗੁਣ, ਅਦ੍ਰਿਸ਼ਟ ਦ੍ਰਿਸ਼ਟਮਾਨ ਤੇ ਦ੍ਰਿਸ਼ਟਮਾਨ ਵਿੱਚ ਪੈਦਾ ਹੋਏ ਇਨਸਾਨ ਵਿੱਚ ਵਰਤਦੀ ਹੋਈ ਸ਼ਬਦ ਦੀ ਪਾਰਸ ਕਲਾ। ਭਾਈ ਸਾਹਿਬ ਦੀ ਰਚਨਾ ਵਿੱਚ ਇਹ ਪੜ੍ਹਿਆ ਜਾਂਦਾ ਹੈ ਕਿ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਧਿਆਨ ਲਾ ਕੇ ਸੁਣ ਮੇਰੇ ਤਿੰਨ ਰੂਪ ਨੇ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ। ਨਿਰਗੁਣ ਭਾਵੇਂ ਅਸੀਂ ਨਿਰਗੁਣ ਦਾ ਅਰਥ ਇਹ ਵੀ ਕਰਨੇ ਆ ਕਿ ਨਿਰਗੁਣ ਦਾ ਅਰਥ ਇਹਦੀ ਜਿੱਤ ਗੋਣੀ ਕੋਈ ਨਹੀਂ, ਇਹ ਵੀ ਕੀਤਾ ਜਾਂਦਾ ਹੈ ਨਾ, ਪਰ ਨਿਰਗੁਣ ਇਹਦਾ ਅਰਥ ਇਹ ਵੀ ਗੁਰਮੁਖ ਕਰਦੇ ਨੇ ਉਹ ਪਰਮਾਤਮਾ ਜਿਹਦੇ ਗੁਣਾਂ ਦਾ ਕੋਈ ਥਾਂ ਹੀ ਨਹੀਂ ਪਾ ਸਕਦਾ, ਉਹਦੇ ਗੁਣਾਂ ਦਾ ਅੰਤ ਹੀ ਕੋਈ ਨਹੀਂ। ਹੁਣ ਕਿਵੇਂ ਉਹ ਸਾਰੀਆਂ ਥਾਵਾਂ ਤੇ, ਬਾਬਾ ਜੀ ਨੇ ਫਿਰ ਗੁਰੂ ਜੀ ਨੇ ਇਹਦੀ ਥੋੜੀ ਜਿਹੀ ਵਿਆਖਿਆ ਕੀਤੀ, ਏਕ ਰੂਪ ਤਿਉਂ ਗੁਣ ਤੇ ਪਰੈ ਨੇਤ ਨੇਤ ਜੇ ਨਿਗਮ ਉਚਰੈ। ਕਹਿੰਦੇ ਨੇ ਇੱਕ ਰੂਪ ਉਹ ਵੇ ਜਿਹਨੂੰ ਸਾਰੇ ਗ੍ਰੰਥ ਸਾਰੇ ਸ਼ਾਸਤਰ ਸਾਰੇ ਸਿਆਣੇ ਨੇਤ ਨੇਤ ਕਹਿੰਦੇ ਨੇ, ਨਾ ਇਤੀ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਮਹਾਰਾਜ ਉਹ ਕਿਵੇਂ ਕਿਵੇਂ ਸਾਰਿਆਂ ਵਿੱਚ ਉਹ ਇੱਕ ਪਕੜਿਆ ਨਹੀਂ ਜਾਂਦਾ, ਪਹੁੰਚ ਨਹੀਂ ਪਰ ਹੈ ਵੀ ਸਭ ਵਿੱਚ। ਤੇ ਗੁਰੂ ਜੀ ਨੇ ਉੱਥੇ ਕਿਹਾ ਦੇਖੋ ਉਹ ਇੱਕ ਐਸਾ ਹੈ ਜਿਹੜਾ ਸਾਰਿਆਂ ਵਿੱਚ ਬੈਠਾ ਹੈ, ਤੇ ਪ੍ਰਮਾਣ ਇਹ ਹੀ ਦਿੱਤਾ ਕਿ ਆਕਾਸ਼ ਏਕੇ ਤੇ ਲੱਖਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਓ ਤੇ ਜਦੋਂ ਕਿਤੇ ਮਨ ਚ ਆਵੇ ਹਰ ਇੱਕ ਘੜੇ ਤੋਂ ਢੱਕਣ ਚੁੱਕੋ ਤੇ ਹਰ ਘੜੇ ਦੇ ਪਾਣੀ ਵਿੱਚ ਤੁਹਾਨੂੰ ਆਕਾਸ਼ ਦਾ ਬਿੰਬ ਨਜ਼ਰ ਆਏਗਾ, ਜਿਵੇਂ ਪਾਣੀ ਵਿੱਚ ਆਕਾਸ਼ ਹਰ ਘੜੇ ਵਿੱਚ। ਦੂਸਰੀ ਗੱਲ ਕਹੀ ਕਿ ਦੂਸਰ ਰੂਪ ਗ੍ਰੰਥ ਜੀ ਜਾਨ, ਦੂਜਾ ਮੇਰਾ ਰੂਪ ਗੁਰੂ ਜੋਤ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ। ਇਨੋ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੋ, ਇੱਕ ਇੱਕ ਅੱਖਰ ਨੂੰ ਗੁਰੂ ਕਾ ਰੋਮ ਜਾਣ, ਇੰਨਾ ਭਰੋਸਾ ਤੇਰਾ ਬਣ ਜਾਏ ਗੁਰੂ ਗ੍ਰੰਥ ਸਾਹਿਬ ਤੇ। ਬਾਤ ਯਥਾਰਥ ਤੁਮ ਸੋ ਕਹੋ, ਮਹਾਰਾਜ ਫਿਰ ਕਿਵੇਂ ਤੁਹਾਡੇ ਨੂੰ ਮਿਲਾਂਗੇ। ਕਹਿਣ ਲੱਗੇ ਜੋ ਸਿੱਖ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਖੈ। ਜੇ ਤੂੰ ਗੁਰੂ ਨਾਲ ਗੱਲਾਂ ਕਰਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ। ਜੋ ਸਿੱਖ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੈ ਸੁਜਾਨ। ਤਿੰਨ ਪ੍ਰਕਰਮਾਂ ਦੀ ਗੱਲ ਉੱਥੇ ਕਹੀ। ਜੋ ਮਮ ਕਰਨ ਸਾਥ ਚੈ ਬਾਤ, ਗ੍ਰੰਥ ਜੀ ਪੜੈ ਵਿਚਾਰੈ ਸਾਥ, ਜਿਹੜਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ ਕਦੀ ਇਕਾਂਤ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ। ਦੌੜ ਨਾ, ਇਹ ਅੱਗੇ ਮੈਂ ਬੇਨਤੀ ਕਰਨੀ, ਭੱਜ ਨਾ, ਇੰਜ ਪਾਠ ਕਰਕੇ ਮੇਰਾ ਗੁਰੂ ਗੋਬਿੰਦ ਸਿੰਘ ਸ਼ਬਦ ਰੂਪ ਹੋ ਕੇ ਬੈਠਾ ਤੇ ਮੈਂ ਵਾਰ ਵਾਰ ਉਹਨਾਂ ਨਾਲ ਗੱਲਾਂ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਹੈ ਕਿ ਅਸੀਂ ਪਾਠ ਕਰਨੇ ਆ, ਕਹਿੰਦੇ ਮੈਂ ਇਤਨੇ ਅੰਗ ਕਰ ਗਿਆ, ਮੈਂ ਇੰਨਾ ਪਾਠ ਕਰ ਦਿੱਤਾ। ਕਹਿੰਦਾ ਮੈਂ ਰਾਤ ਨੂੰ ਪਾਠ ਕਰਨ ਬੈਠਾ ਵਾਂ, ਬਾਬੇ ਦਾ ਇੱਕ ਸ਼ਬਦ ਸ਼ੁਰੂ ਕੀਤਾ, ਕਹਿੰਦਾ ਉਸ ਸ਼ਬਦ ਵਿੱਚੋਂ ਬਾਬੇ ਦੀਆਂ ਬਾਹਾਂ ਆ ਗਈਆਂ, ਮਤਲਬ ਅੰਦਰ ਟਿਕਣ ਦੀ ਗੱਲ ਕਹਿ ਰਿਹਾ। ਕਹਿੰਦਾ ਉਸ ਗੁਰੂ ਨੇ ਸ਼ਬਦ ਦੀ ਬਾਂਹ ਵਿੱਚ ਮੈਨੂੰ ਆਪਣੇ ਕਲਾ ਵਿੱਚ ਘੁੱਟ ਕੇ ਲਿਆ ਤੇ ਸਾਰੀ ਰਾਤ ਲੰਘ ਗਈ, ਸਵੇਰੇ ਉੱਠਿਆ ਤੇ ਉਹੀ ਸ਼ਬਦ ਰਸਨਾ ਤੇ ਸੀ ਜਿਹੜਾ ਰਾਤ ਸ਼ੁਰੂ ਕੀਤਾ ਸੀ। ਉਹ ਕਿਹੜਾ ਰਸ ਹੈ, ਉਹ ਕਿਹੜਾ ਪਾਠ ਹੈ। ਹਜ਼ੂਰ ਨੇ ਕਿਹਾ ਕਿ ਦੇਖ ਤੁਸੀਂ ਪਾਠ ਕਰੀ, ਮੇਰੇ ਨਾਲ ਗੱਲਬਾਤ ਕਰਨੀ ਹੈ ਤੇ ਸਤਿਗੁਰੂ ਇਹ ਬਾਣੀ ਸਾਨੂੰ ਕਹਿ ਕੇ ਗਏ। ਤੇ ਫਿਰ ਦੇਖੋ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਕਾਲ ਦੇ ਤਿੰਨ ਹੁਕਮਨਾਮੇ ਬੜੀ ਵੱਡੀ ਅਹਿਮੀਅਤ ਰੱਖਦੇ ਨੇ। ਉਹਨਾਂ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਹੁਕਮ ਪਹਿਲੇ ਪ੍ਰਕਾਸ਼ ਵੇਲੇ, ਦਮਦਮਾ ਸਾਹਿਬ ਦੀ ਧਰਤੀ ਦਾ ਹੁਕਮ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਵੇਲੇ, ਤੇ ਜਿਸ ਦਿਨ ਗੁਰਤਾ ਗੱਦੀ ਦਿੱਤੀ, ਆਖਰ ਹੁਣ ਚੋਜੀ ਪ੍ਰੀਤਮ ਜਿਨ੍ਹਾਂ ਨੇ 42 ਕੁ ਸਾਲ ਦੀ ਉਮਰ ਕੀ ਹੁੰਦੀ ਹੈ, ਕੋਈ ਆਰਬਲਾ ਨਹੀਂ ਜੇ ਸੰਸਾਰ ਦੀ ਨਜ਼ਰ ਚ ਦੇਖੀਏ ਤਾਂ। ਚੋਜੀ ਪ੍ਰੀਤਮ ਨੇ ਇੰਨੇ ਬਚਿੱਤਰ ਨਾਟਕ ਕੀਤੇ, ਇੰਨੇ ਹੈਰਾਨ ਕਰਨ ਵਾਲੀਆਂ ਖੇਡਾਂ ਰਚ ਦਿੱਤੀਆਂ, ਹਜ਼ੂਰ ਨੇ ਜੰਗਾਂ ਵੀ ਜਿੱਤੀਆਂ, ਅੰਮ੍ਰਿਤ ਵੀ ਦਿੱਤਾ, ਖਾਲਸਾ ਵੀ ਸਾਜਿਆ, ਪੁੱਤਰ ਵੀ ਸ਼ਹੀਦ ਕਰਾ ਦਿੱਤੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਭਾਲ ਵੀ ਕਰ ਗਏ ਪਿਤਾ ਜੀ ਦੀ ਬਾਣੀ ਲਿਖ ਕੇ, ਤੇ ਫਿਰ ਮੱਥਾ ਟੇਕਣ ਲੱਗੇ ਨੇ। ਅੱਜ ਖਾਲਸੇ ਦੇ ਮਨ ਚ ਜਿਹੜੇ ਉੱਥੇ ਬੈਠੇ ਨੇ, ਉਹਦੇ ਮਨ ਚ ਕਿਤੇ ਨਾ ਕਿਤੇ ਨੂੰ ਕੇਵਲ ਜਜ਼ਬਾਤ ਨਾ ਸਮਝਿਓ, ਸ਼ਬਦ ਗੁਰੂ ਦੇ ਲੜ ਲਾ ਰਹੇ ਨੇ। ਆਖਰ ਹੁਣ ਸੱਚੇ ਪਾਤਸ਼ਾਹ ਅੱਜ ਇਸ ਨਦੇੜ ਦੀ ਧਰਤੀ ਦੇ, ਹਜ਼ੂਰ ਸਾਹਿਬ ਦੀ ਧਰਤੀ ਤੇ, ਪਟਨਾ ਸਾਹਿਬ ਤੋਂ ਚੱਲ ਕੇ ਨਦੇੜ ਤੱਕ ਪਹੁੰਚਣ ਵਾਲੀ ਸੱਚੀ ਸਰਕਾਰ, ਸੰਸਾਰਕ ਰਿਸ਼ਤਾ ਦੇਖੀਏ ਤੇ ਕੋਈ ਖੂਨ ਦੇ ਰਿਸ਼ਤੇ ਦਾ ਜੀ ਨਹੀਂ। ਪੁੱਤਰ ਸ਼ਹੀਦ ਹੋ ਚੁੱਕੇ ਨੇ, ਮਾਤਾ ਸ਼ਹੀਦ ਹੋ ਚੁੱਕੀ ਹੈ, ਪਿਤਾ ਸ਼ਹੀਦ ਹੋ ਚੁੱਕੇ ਨੇ, ਤੇ ਸਿੱਖ ਥੋੜਾ ਜਿਹਾ ਬੈਰਾਗ ਚਾਹ ਕੇ ਸੱਚੇ ਪਾਤਸ਼ਾਹ ਕਿ ਆਪ ਜੀ ਦੀ ਖਜੂਰੀ ਪਾਸੇਗੀ, ਖਜੂਰੀ ਦਿਸੇਗੀ। ਉੱਥੇ ਹਜ਼ੂਰ ਨੇ ਤਿੰਨ ਹੁਕਮਨਾਮੇ ਸਹੀ ਅਰਥਾਂ ਵਿੱਚ, ਵੈਸੇ ਤਾਂ ਹਰ ਹੁਕਮ ਜੋ ਸਵੇਰੇ ਅਸੀਂ ਲੈਂਦੇ ਹਾਂ ਸੁਣਨੇ ਹਾਂ ਸਾਰਾ ਦਿਨ, ਸਾਨੂੰ ਇੱਕ ਗੱਲ ਜੇ ਸ਼ਬਦ ਚੇਤੇ ਨਹੀਂ, ਇਹ ਜ਼ੇਨ ਵਿੱਚ ਰੱਖਣਾ ਚਾਹੀਦਾ ਮਨਾ, ਤੂੰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਗਿਓ, ਤੇਰੇ ਗੁਰੂ ਜੀ ਨੇ ਤੈਨੂੰ ਤੁਰ ਲੱਗਿਆ ਆਹ ਹੁਕਮ ਦਿੱਤਾ, ਇਹਨੂੰ ਚੇਤੇ ਰੱਖ, ਭਾਵੇਂ ਇੱਕ ਪੰਕਤੀ ਚੇਤੇ ਰੱਖ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਹਾਂ, ਮੱਥਾ ਟੇਕਨੇ ਆ, ਉਸ ਤੋਂ ਬਾਅਦ ਅਸੀਂ ਬਾਹਰ ਜਾਂਦੇ ਹਾਂ। ਮੈਂ ਖੰਡਨ ਨਹੀਂ ਕਰਨਾ ਵੀ ਮੱਥਾ ਟੇਕਣਾ ਠੀਕ ਨਹੀਂ, ਪਰਿਕਰਮਾ ਕਰਨੀ ਗਲਤ ਹੈ ਜਾਂ ਇਹ ਕਰਮ ਕਾਂਡ ਹੈ, ਬਿਲਕੁਲ ਨਹੀਂ। ਇੱਕ ਬੰਦਾ ਅੱਜ ਆ ਰਿਹਾ ਹੈ, ਉਹਨੂੰ ਆਉਣ ਦਿੱਤਾ ਜਾਏ, ਮੇਰਾ ਸਮਰੱਥ ਗੁਰੂ ਉਹਦੀ ਜ਼ਿੰਦਗੀ ਵਿੱਚ ਪਲਟਾ ਇੱਕ ਦਿਨ ਜ਼ਰੂਰ ਲਿਆਏਗਾ। ਮੱਥਾ ਟੇਕਨੇ ਆ, ਤੇ ਕਈ ਸੱਜਣਾਂ ਦਾ ਸੁਭਾਅ ਮੱਥਾ ਟੇਕ ਕੇ ਪਿੱਛਲ ਪੈਰ ਤੁਰਦੇ ਨੇ, ਗੁਰੂ ਜੀ ਵੱਲ ਪਿੱਠ ਨਾ ਹੋ ਜਾਏ, ਪਿਛਲੇ ਪੈਰ ਤੁਰਦੇ ਨੇ। ਕਈ ਸੱਜਣ ਮੱਥਾ ਟੇਕਦੇ ਨੇ ਤੇ ਮੁੱਖ ਬਾਹਰ ਨੂੰ ਕਰਦੇ ਨੇ, ਕਈ ਵਾਰੀ ਇੰਜ ਭਾਸਦਾ ਕਿ ਕਿਤੇ ਗੁਰੂ ਦੀ ਬੇਅਦਬੀ ਤੇ ਨਹੀਂ। ਨਹੀਂ ਮਨਾ, ਤੂੰ ਯਾਦ ਰੱਖ, ਜਦੋਂ ਕਿਸੇ ਵੱਡੇ ਕੋਲ ਜਾਂਦੇ ਸਨ, ਬਜ਼ੁਰਗ ਦਾਦੇ ਪੜਦਾਦੇ ਕੋਲ ਜਾਂਦਿਆਂ ਉਹਦੇ ਕੋਲ ਮੁੱਖ ਕਰਕੇ ਜਾਈਦਾ, ਝੁੱਕੇ ਜਦੋਂ ਉਹਦੇ ਚਰਨ ਪਰਸੀਦੇ ਨੇ, ਤੇ ਉਹ ਝੁਕੇ ਹੋਏ ਪੁੱਤਰ ਦੇ ਸਿਰ ਤੇ ਖੰਤ ਰੱਖਦਾ, ਤੇ ਜਦੋਂ ਪੁੱਤਰ ਤੁਰਨ ਲੱਗਦਾ ਜਾਂਦਿਆਂ ਉਹਦੇ ਕੰਢ ਤੇ ਥਾਪੜਾ ਦਿੰਦਾ। ਇਸ ਤਰ੍ਹਾਂ ਕਦੀ ਅਨੁਭਵ ਕਰਖਾਂ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਇਆ, ਫੀਲ ਕਰ ਏ ਕਿ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਆਪਣੀ ਰਹਿਮਤ ਦਾ ਬਖਸ਼ੀਸ਼ ਦਾ ਹੱਥ ਸ਼ਬਦ ਰੂਪ ਮੇਰੇ ਸੀਸ ਤੇ ਰੱਖੋ, ਤੇ ਜਦੋਂ ਤੁਰ ਲੱਗਿਆ ਉਦੋਂ ਕੰਢ ਤੇ ਥਾਪੜਾ ਦਿਓ, ਸਿਰ ਤੇ ਹੱਥ ਰੱਖੇ ਗੁਰੂ, ਮੱਥੇ ਤੇ ਹੱਥ ਰੱਖੇ ਗੁਰੂ, ਤੇ ਅੰਦਰ ਦੀਆਂ ਬੁਰਿਆਈਆਂ ਮਾਰ ਦਿੰਦੇ ਨੇ, ਕੰਢ ਤੇ ਥਾਪੜਾ ਦੇ ਕੇ ਸਤਿਗੁਰੂ ਤੋਰਨ ਤੇ ਸਿੱਖ ਕਦੀ ਹਾਰ ਕੇ ਨਹੀਂ ਆਉਂਦਾ। ਅਸੀਂ ਬਾਣੀ ਚ ਪੜ੍ਹਦੇ ਹਾਂ ਕਿ ਕਰ ਹੁਕਮ ਮਸਤਕ ਹੱਥ ਧਰ, ਰਸਤੇ ਚ ਤੁਕ ਪੜੀ ਗੁਰਮੁਖਾਂ ਨੇ, ਤੇ ਮਨ ਚ ਆਇਆ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤੇ ਜਦੋਂ ਤੁਰੇ ਕਹਿਣ ਲੱਗੇ ਕਿ ਨਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਉ। ਤੁਰਦਿਆਂ ਥਾਪੜਾ ਦੇ ਕੇ ਸਮਰੱਥ ਗੁਰੂ, ਉੱਥੇ ਫਿਰ ਸਤਿਗੁਰੂ ਦੇ ਚਰਨਾਂ ਚ ਪਹਿਲਾ ਹੁਕਮ ਤਾਂ ਅਸੀਂ ਪੜ੍ਹਦੇ ਹਾਂ, ਬਾਬਾ ਬੁੱਢਾ ਸਾਹਿਬ ਜੀ ਨੇ ਲਿਆ, ਤੇ ਉਦਨ ਜਿਹੜੇ ਇਤਿਹਾਸਕਾਰਾਂ ਨੇ ਸ਼ਬਦ ਕਹੇ ਨੇ, ਉਹਨਾਂ ਨੇ ਸੰਗਤ ਲਈ ਸ਼ਬਦ ਪੰਥ ਵਰਤਿਆ, ਪੋਥੀ ਨੇ ਕਿਹਾ ਗ੍ਰੰਥ ਸ਼ਬਦ ਵਰਤਿਆ, ਤੇ ਉਹ ਇਤਿਹਾਸ ਦੀਆਂ ਤੁਕਾਂ ਨੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ ਕੀ ਬੋਲੇ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਰ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਦਮਦਮਾ ਸਾਹਿਬ ਦੀ ਧਰਤੀ ਤੇ ਹਜ਼ੂਰ ਪਹੁੰਚਦੇ ਨੇ ਕਿਰਪਾਲੂ ਸਤਿਗੁਰੂ। ਇਹ ਠੀਕ ਅਸੀਂ ਕਹਿੰਦੇ ਹਾਂ ਕਿ ਧੀਰ ਮਲ ਤੋਂ ਉਹਨਾਂ ਨੇ ਸਰੂ ਮੰਗਿਆ ਨਹੀਂ, ਧੀਰ ਮਲ ਦੀ ਉਦੋਂ ਮੌਤ ਹੋ ਚੁੱਕੀ ਸੀ। 1675 ਨੂੰ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਨੇ ਤੇ 1678 ਨੂੰ ਧੀਰ ਮਲ ਮਾਰਿਆ ਜਾਂਦਾ ਹੈ। ਜਦੋਂ ਹਜ਼ੂਰ ਧੀਰ ਮਲੀਆਂ ਦੀ ਗੱਲ ਕਹੀ ਤੇ ਇਹ ਕਿਹਾ ਜਾਂਦਾ ਕੰਠੋ ਬਾਣੀ ਉਚਾਰਨ ਕੀਤੀ, ਭਾਵੇਂ ਉਤਾਰੇ ਸਨ ਪਰ ਅੱਜ ਅਸੀਂ ਕਈ ਵਾਰੀ ਸੋਚਦੇ ਹਾਂ ਜੀ ਕੰਠ ਤੋਂ ਬਾਣੀ ਇੰਨੀ ਜ਼ਬਾਨੀ ਬਾਣੀ ਉਚਾਰਨ ਕਰ ਦਿੱਤੀ। ਤਰਕ ਨਾਚਾ ਸ਼ੱਕ ਨਾ ਕਰ, ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਨਾਭਾ ਨੇ ਪੜ੍ਹੋ ਕਿਤੇ ਉਸਦੇ ਆਰੰਭਕ ਪੰਨੇ, ਉਹਨਾਂ ਦੇ ਪਿਤਾ ਬਾਬਾ ਨਰਾਇਣ ਸਿੰਘ ਜੀ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸਨ, ਸੰਪੂਰਨ ਗੁਰੂ ਗ੍ਰੰਥ ਸਾਹਿਬ, ਪਰ ਕਦੀ ਉਹਨਾਂ ਡੀਂਗ ਨਹੀਂ ਸੀ ਮਾਰੀ ਤੇ 3 ਅਖੰਡ ਪਾਠ ਆਪਣੀ ਜ਼ਿੰਦਗੀ ਵਿੱਚ ਬਾਬਾ ਨਰਾਇਣ ਸਿੰਘ ਉਹਨਾਂ ਨੇ ਇੱਕ ਚੌਂਕੜੇ ਤੇ ਕੀਤੇ ਸਨ ਵੱਖ ਵੱਖ ਸਮਿਆਂ ਦੇ। ਸਾਰੀ ਬਾਣੀ ਕੰਠ, ਤੇ ਜੇ ਪੁੱਛਿਆ ਵੀ ਇਹ ਬਾਣੀ ਕੰਠ ਕਿਵੇਂ ਹੋ ਗਈ ਤੇ ਉਹਨਾਂ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਜਦੋਂ ਇੱਕ ਵਾਰੀ ਮਾਂ ਨੂੰ ਪਿਆਰ ਨਾਲ ਆਵਾਜ਼ ਮਾਰੀਏ ਤੇ ਮਾਂ ਪੁੱਤਰ ਨੂੰ ਅੱਗੋਂ 5 ਵਾਰੀ ਪਿਆਰ ਨਾਲ ਆਵਾਜ਼ ਮਾਰਦੀ, ਪਿਆਰ ਨਾਲ ਬਾਣੀ ਪੜਖਾਂ ਵੇਖ। ਇੱਕ ਵਾਰੀ ਆਵਾਜ਼ ਗੁਰੂ ਨੂੰ ਤੂੰ ਮਾਰ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਗ ਬਾਰ ਗੁਰ ਖੇਤ ਹੈ। ਤੂੰ ਪਿਆਰ ਨਾਲ ਸ਼ਬਦ ਪੜ, ਸ਼ਬਦ ਤਾਂ ਤੇਰੇ ਅੰਦਰ ਧਸਣਾ ਚਾਹੁੰਦਾ ਹੈ। ਅਸੀਂ ਕਹਾਂਗੇ ਕੰਟੋ ਖਾਂ, ਹਜ਼ੂਰ ਨੇ ਦਮਦਮਾ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਖੂਣਾ ਤੋਂ ਇਹ ਬਾਣੀ ਲਿਖਵਾਈ, ਬਾਬਾ ਦੀਪ ਸਿੰਘ ਜੀ ਨਾਲ ਨੇ, ਉੱਥੇ ਫਿਰ ਹਜ਼ੂਰ ਦਾ ਹੁਕਮ ਲਿਆ ਤੇ ਆਇਆ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸ਼ੋਭਾ, ਚਿੰਤਾ ਲਾਹੇ ਖਮਾਰੀ। ਜਿਸ ਦਿਨ ਨਦੇੜ ਸਾਹਿਬ ਦੀ ਧਰਤੀ ਤੇ ਹਜ਼ੂਰ ਨੇ ਗੁਰਤਾ ਗੱਦੀ ਦਿੱਤੀ ਤੇ ਇਹ ਸ਼ਬਦ ਇਤਿਹਾਸ ਕਹਿੰਦਾ ਕਿ ਸਿੱਖਾਂ ਕਿਹਾ ਸੱਚੇ ਪਾਤਸ਼ਾਹ ਕਿ ਕਿਰਪਾ ਕਰੋ ਸਾਡੇ ਅੰਦਰ ਨੂੰ ਧੀਰਜ ਮਿਲੇ, ਤੇ ਮੱਥਾ ਟੇਕ ਕੇ ਜਦੋਂ ਹੁਕਮ ਲਿਆ ਗੁਰੂ ਗ੍ਰੰਥ ਸਾਹਿਬ ਦਾ ਤੇ ਆਇਆ ਸੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਗੁਰਤਾ ਗੱਦੀ ਦਾ ਹੁਕਮ, ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਉਸ ਵਿੱਚ ਇੱਕ ਤੁਕ ਆਈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਇਸ ਤੁਕ ਨੇ ਤਸੱਲੀ ਕਰਾ ਦਿੱਤੀ ਸਿੱਖਾਂ ਦੀ ਕਿ ਗੁਰੂ ਅੰਗ ਸੰਗ ਹੈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ, ਉਹ ਕਿਤੇ ਦੂਰ ਨਹੀਂ ਗੁਰੂ ਤੇਰੇ ਅੰਗ ਸੰਗ ਨੇ। ਖਾਲਾ ਕੇ ਬਾਣੀ ਨੇ ਇਸ਼ਾਰੇ ਪਹਿਲਾਂ ਵੀ ਕੀਤੇ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਈ ਲੈ ਛਡਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਗੁਰੂ ਗ੍ਰੰਥ ਸਾਹਿਬ ਕਿਵੇਂ ਸਾਡੇ ਨਾਲ ਨੇ, ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਨਾਲ ਜੇ। ਅਸੀਂ ਕਹਾਂਗੇ ਜੀ ਕਿਵੇਂ, ਕਦੀ ਕਿਸੇ ਨੇ ਗੱਡੀ 'ਚ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਨਾਲ ਤੇ ਨਹੀਂ ਲਿਆ? ਦੇਖੋ ਜਿਹੜੀ ਸ਼ਬਦ ਦੇ ਵਿੱਚ ਗਿਆਨ ਹੈ, ਸ਼ਬਦ ਵਿੱਚ ਜਿਹੜੀ ਰਹਿਮਤ ਹੈ, ਸ਼ਬਦ ਵਿੱਚ ਜਿਹੜਾ ਔਰਾ ਹੈ, ਸ਼ਬਦ ਵਿੱਚ ਜਿਹੜੀਆਂ ਤਰੰਗਾਂ ਨੇ, ਤੂੰ ਕਿਤੇ ਵੀ ਚਲਾ ਜਾਈ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਸਿੱਖਾਂ, ਸ਼ਬਦ ਦੀ ਤਰੰਗ ਤੇਰੇ ਨਾਲ ਹੋਵੇਗੀ, ਜ਼ਿੰਦਗੀ ਦੇ ਕਿਸੇ ਪੜਾਂ ਤੇ ਥਿੜਕਣ ਲੱਗੇਗਾ ਤੇ ਸ਼ਬਦ ਦੀ ਤਰੰਗ ਤੇਰੀ ਜ਼ਿੰਦਗੀ ਦਾ ਕਾਂਟਾ ਬਦਲ ਜਾਏਗੀ, ਚੇਂਜ ਕਰੇਗੀ। ਨਿਰਗੁਣ ਰੂਪ ਵੀ ਉਹ ਨਾਲ ਹੈ ਨਾ, ਇਹ ਸ਼ਬਦ ਵਿੱਚ ਜਿਹੜਾ ਗਿਆਨ ਹੈ। ਫਿਰ ਇਹ ਹਜ਼ੂਰ ਨੇ ਕਿਹਾ ਇਸ ਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾ। ਮੈਂ ਬੇਨਤੀ ਕਰਨ ਲੱਗਾ ਸਾਂ ਕਿ ਬਾਣੀ ਆਈ ਏ 300 ਸਾਲਾਂ 400 ਸਾਲਾਂ ਬਹੁਤ ਮਨਾਏ ਗਏ ਬਾਣੀ ਨਾਲ ਸੰਬੰਧਿਤ, ਪਰ ਗੁਰੂ ਕੇ ਪਿਆਰੇ ਸਿੱਖੋ ਪ੍ਰਕਾਸ਼ ਮਨਾਇਆ ਭਾਗਾਂ ਵਾਲਿਓ, ਸ਼ਤਾਬਦੀ ਆਈ ਗੁਰਗੱਦੀ ਪੁਰਮ ਨਾ ਲੱਗੇ ਹਾਂ, ਪਰ ਇਮਾਨਦਾਰੀ ਨਾਲ ਮੈਂ ਵੀ अपने मन तो पुछिए सची मुची चिंता चली गई, तुर की बाणी आई तिन सगली चिंत मिटाई। कि सची मुची चिंता चली गई जे नहीं गई, तुर की बाणी अखरा रूप च कागज उत्ते लिख दित्ती, मथा टेक दिता, पर तुर की बाणी अजे तेरे अंदर नहीं आई। तुर तो आई है ते तुर नाल जुड़िया दे राही आई है, ते जिन्नी देर तक तुर अंदर नहीं जांदी प्यारे उन्नी देर तक चिंता मिटेगी किवें। जिथे बीज पिया चिंता दा, जिन्नी देर तक उहदी जड़ तक नहीं बाणी जांदी, हुण इह बाणी किवें साडे अंदर आवे, किवें स्पर्श करे। क्योंकि हर गुरसिख, मैं उस दिन भी बेनती कीती सी कि गुरु के सिखो, देखो गुरु ग्रंथ साहिब दा गुरता गद्दी पुरम ना लग्यो। हर गुरुद्वारे विच पाठ होना चाहिदा है, भावें वीक एंड ते करो, हर गुरुद्वारे विच जिथे पाठ होवे उत्थे जिहड़े बाणी पढ़न वाले हो टिक के, भावें दो अंग पंज अंग सिर्फ पाठ करो, ते पंज अंग एक घंटे च क्यों ना होण, 60 मिंट च क्यों ना होण, इन्ना टिक के पाठ करी कि जदों गुरु ग्रंथ साहिब दा गुरता गद्दी पुर मनाया जाए, उस दिन गुरु ग्रंथ साहिब नाल तेरा इन्ना को प्यार पै जाए कि उस तो बाद गुरु तो बिना तू रह ना सके। वह बाणी किवें अंदर जाए, जितनी कुछ सूझ गुरु ग्रंथ साहिब ने बख्शी है वह आप नाल सांझी करनी चाहना। चार तरीके ने, चार इंद्रे ने जेड़े तुर की बाणी नूं साडे तुर विच लिजांदे ने। वह चार इंद्रे ने साडे नेत्रां राही बाणी साडे अंदर जांदी है, तुर जांदी है। आपां कहांगे नेत्रां नहीं किवें, इह अगे एक्सप्लेन करना। साडे कन्नां राही बाणी जांदी है, जिस बंदे नूं अखरां दी पहचान ना वी होवे उहदे अंदर वी बाणी जाएगी। तीसरा साडी जबान नाल बाणी जांदी है, ते चौथी परमात्मा ने आ चमड़ी दित्ती है, स्किन दित्ती है, स्किन राही भी बाणी अंदर चली जांदी है। शायद मैं इत्थे शब्द दुहराण लगा होवां कि इह तुर तों आई तुर किवें जाए, नेत्रां राही बाणी अंदर जांदी है। आप जी बाणी चेते कर दे, जबानी कंठ कर दे, ते जिस पोथी विचों जिस गुटका साहब विचों बाणी कंठ कीती गई, हो सकदा उस गुटका साहब उस पोथी दे पावन पवित्र अंग बिरद होए होण, उहदा संस्कार जां सेवा कर दित्ती, पर उह जबानी याद कीती कोई बाणी। जदों भी आप जी एकांत विच पढ़ोगे, भावें नेत्र बंद करके भी पढ़ो, उस बाणी दे अखर, उस बाणी दे पन्ने आप जी दे खिरदे तक पहुंच गए ने। अखां बंद करके बाणी पढ़ोगे पर उस गुटके दे पेज साडे सामने आउणगे। हुंदा है बाणी अंदर गई नेत्रां राखी, तुर बाणी जांदी है। जे संसार दे बुत चमकदे देख के तेरे तुर अंदर नूं बाणी पढ़दिआं अंदर खलचल वासना दी पैदा करदे ने, ते जे इन्ना टेक के बाहर दे बुत्तां नूं देखण दी थां गुरु दे अमृत बोलां नूं अखरां नूं शब्दां नूं अखां नाल भावना नाल देख, ते चेते रखी जिथे वासना बैठी उत्थे गुरु का शब्द चला जाएगा। नेत्रां राखी तां ही साहिब जी ने कहा दर्शन देख जीवां गुर तेरा, पूर्ण कर्म होए प्रभ मेरा। क्योंकि अखां नाल देखिया होया हर एक दे अंदर जांदा है। सतगुरु ने तां बाणी विच दोनों पक्ष रखे ने। कबीर साहब जैसे महापुरश जिन्हां ने सारी जिंदगी संघर्ष कीता, चाहे परिवार सी चाहे मापे सन, भावें हकूमत सी भावें कर्मकांडी पांडे सन, उस महापुरश ने क्रांतिकारी उन्हां दे बचन, जे परिवार च गल शुरू हुंदी है वह लुकांदे नहीं, पढ़दे नहीं पांदे। भगत दा अंदर बिल्कुल खुला है, कोई पढ़दा नहीं। घर विच कलेश ते बाणी च कह दिता मुस मुस रोवे कबीर की माई, किसे दूजे नहीं कहा, अपने घर दी गल के कहन लगे लोको ए मेरे नाल वापर रही है। जदों मां ने कहा कि सुनो जठानी सुनो दरानी अचरच एक भयो, सात सूत इन मुंडियन खोए ए मुंडिया क्यों ना मुयो, किसी ने घर देता मेरे पिछे पै गए। जदों ये शब्द कहे कि परिवार के लोग कहिंदे ने कि एक दो मंदिर एक दो बाट हमको साथर उनको खाट मूंड पलोस कमर बद पोथी हमको चाबन उनको रोटी कह लगे घर दियां मंजियां ये साधुआं नू जग्यासुआं नू देंदा है न्याणे जमीन ते पांदा है ओना नू रोटियां चंगेर चो चोक के देंदा है सानू दाने पुन्ने वे खान ली केंदा है ने कर्च कलेश पाया ओना बाणी सब कुछ लिख देता जदो वक्त ब्राह्मण ने उस महापुरख लई शब्द कह तू जुलाह है प्यारे गुरु ग्रंथ साहिब दी बाणी आत्मक गुलामी दियां जंजीरां वी तोड़ दिए ते गुरु ग्रंथ साहिब दी बाणी शरीर नू पईयां होईयां जंजीरां वी तोड़ दी है अंदरों बाहर गुलामी दियां जंजीरां कट दी उस महापुरख जदों उन्हां दी रचना विच कहा गया कि देखो लोग पिछे लाए कपड़ा बुन वाला ये शब्द यही वरते मैं तां ये शब्द कह रहा कि तेरा कर्म की कपड़े ओने ते तू गल्लां रब दियां करने असी जिंदगी गाल दित्ती वेद पढ़दे आ पुराण पढ़दे आ सिमरतियां पढ़दे आ कहन लगे पढ़न दा मतलब तां असी अंदर ज्ञान पैदा होना मैं बिना पढ़न तो जो ज्ञान लिया तेरे कोल ज्ञान नहीं विद्वान पंडित ने कहा तेरा की ज्ञान कहन लगा तू वेद पढ़ के पुराण पढ़ के भी अमीरां दी झोली चुकना पे मेरे वल देख आपां कपड़ा बुन के भी रब तो बिना किसी की परवाह नहीं करते तेरा ज्ञान के मेरा ज्ञान शब्द एक आंदा ओदियां खीरलियां तुकां ने तू ब्राह्मण तू बामण मैं काशीक जुलखां बुझो मोर ज्ञाना आ मेरे ज्ञान दी गल सुन तुम तो जाचे भूपत राजे खरस्यो मोर त्याना तू राजियां तो मंगना ते मैं कहना को खर समान नहीं राजा ए भूपत सब दिवस चार के झूठे करत दिवाजा उस महापुरख ने जड़ी गल सी नेत्रां दी कर रहे हैं कि इंद्रियां राही बाणी साडे अंदर जाएगी असा बहुत कुछ अखां नाल देखिया संसार नू तकिया अनेकां कुछ देखिया ओ बंदिया घट्टो घट इस दुनिया ते कूच करन तो पहला संपूर्ण गुरु ग्रंथ साहिब दी बाणी दे दर्शन ही अखां नाल कर जा इहनू ते देख जा सच्चे पातशाह जी पर देखण तो भाव नाल बाणी अभ्यास कर उन्हां ने एक बचन कहा देखण दा असर किन्ना कुए उन्हां दे बचन ने कि जिथे साकत बंदा होवे उन्हूं सुनन ते देखण तो गुरेज करी क्यों जेडे आत्म अभ्यासी गुरमुख ने ओ जानदे ने इस गल नूं कि जेड़ा अंदर खिंडिया ओदे लई कोई परवाह नहीं पानी विच लहरां पैदा होण ते दस पत्थर सड़ दिओ तां वी कोई गल नहीं पहला ही खिंडिया टिके होए उत्ते निक्का जिहा पत्थर सुट्टो ते ओह निक्का जिहा पत्थर भी पानी च कंपन पैदा कर दिंदा टिकिया होया लई बड़ा मुश्किल है उत्थे बचन कहे कि कबीर साकत संग ना कीजिए दूरां जाइए भाग बासन कारो परसिए तौ कछ लागै दाग काले भांडे ते नेड़ियों भी लंघ गया याद रखी किते ना किते तेरे तानू ने दाग ला जाने क्यों ओ महापुरख जेड़ा कह रहा अवल अल्लाह नूर उपाया कुदरत के सब बंदे एदा कारण है कि जदों साकत बंदे दे नेड़े ढुकेगा ओदी जबान विचो एक निकलिया होया तारकिक शब्द हो सकदा सिमरन करन वालिया कई दिन तेरे अंदर नू खंडाई जाए पर ओना नू देख हर चीज देखण तो बाद मन प्रभाव कबूल दे ते आप जी दा तजर्बा शब्दां कि जिस जिस बंदे नू असी देखने आ ओदे संबंधी खिन खिन विच मन विचार पैदा करी जांदा कोई परिवार दा जी देखिए कोई रिश्तेदार देखी देखण तो बाद इक्को दम फुरने उठदे ने ओ तुर अंदर पए ने हजूर ने कहा अपने नेत्रां राही तू बाणी अंदर लै जा ते इन्ना अभ्यास कर ए बाणी तेरे अंदर चली जाए नेत्रां राही भी बाणी अंदर जांदी है दूसरी बेनती कन्ना राही भी बाणी अंदर जांदी है तुर एक इंसान ओनू पढ़ना नहीं आउंदा ओनू पैंती ऊड़ा ऐड़ा बिल्कुल नहीं आउंदा ते जेकर ओ बाणी सुनदा है ते बाणी ओदे कन्ना विच जा जा के ओदे मन विच इन्नी कंठ हो जांदी है ते पुराने साडे बजुर्ग ਪਿੰਡਾਂ ਵਿੱਚ ਜਦੋਂ ਕਬੀਰ ਸਾਹਿਬ ਬਾਬਾ ਫਰੀਦ ਜੀ ਦੇ ਸ਼ਲੋਕ ਚੱਲਣੇ, ਉਹ ਸਵਖਤੇ ਆ ਜਾਣਾ, ਉਹਨਾਂ ਸਾਰੇ ਸੁਣਨੇ। ਇੱਕ ਦਿਨ ਸਕੂਲ ਨਹੀਂ ਗਏ ਪਰ ਜੇਕਰ ਉਸ ਬਜ਼ੁਰਗ ਕੋਲ ਇੱਕ ਸ਼ਲੋਕ ਪੜ੍ਹ ਦੇਣਾ ਬਾਬੇ ਫਰੀਦ ਦਾ, ਉਹਨੇ 5-6 ਸ਼ਲੋਕਾਂ ਦੀ ਲੜੀ ਅੱਗੇ ਤੋਰ ਦੇਣੀ। ਤੇ ਜੇ ਉਹੀ ਸ਼ਲੋਕ ਲਿਖ ਕੇ ਕਹੋ ਵੀ ਆਹ ਕੀ ਲਿਖਿਆ, ਲਿਖੇ ਹੋਏ ਅੱਖਰ ਦੀ ਪਹਿਚਾਣ ਨਹੀਂ ਪਰ ਸੁਣਿਆ ਹੋਇਆ ਇੰਨਾ ਕੁ ਅਸਰ ਕਰ ਗਿਆ, ਜਿਹਨੂੰ ਅੱਖਰ ਨਹੀਂ ਪਹਿਚਾਨਣੇ ਆਉਂਦੇ ਬਾਣੀ ਉਹਦੇ ਅੰਦਰ ਵੀ ਚਲੀ ਗਈ, ਉਹ ਬਾਣੀ ਬੋਲਣ ਲੱਗ ਪਏ, ਉਹ ਬਾਣੀ ਉਚਾਰਨ ਆਪਣੀ ਰਸਨਾ ਤੋਂ ਕਹਿਣ ਲੱਗ ਪਏ। ਤਾਂ ਹੀ ਗੁਰੂ ਜੀ ਨੇ ਕਿਹਾ ਜੇ ਦੇਖ ਨਹੀਂ ਸਕਿਆ ਤੇ ਸੁਣ, ਸੁਣ ਕੇ ਬਾਣੀ ਅੰਦਰ ਜਾਂਦੀ ਏ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀ। ਸੁਣ ਕੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੁਣੀ ਜਦੋਂ ਬਾਣੀ ਸੁਣ ਕੇ ਵੀ ਤੁਰ ਅੰਦਰ ਜਾਂਦੀ ਏ। ਤੇ ਤੀਸਰਾ, ਆਪਣੀ ਰਸਨਾ ਤੋਂ ਬੋਲ ਕੇ, ਜੋ ਅਸੀਂ ਬੋਲ ਰਹੇ ਹਾਂ ਉਸ ਸ਼ਬਦ ਨੂੰ ਜਿਤਨਾ ਬੋਲਾਂਗੇ ਉਹ ਸ਼ਬਦ ਸਾਡੇ ਅੰਦਰ ਤੁਰ ਚਲਾ ਜਾਏਗਾ। ਦੇਖੋ ਬਾਣੀ ਕੰਠ ਦਾ ਇੱਕ ਤਰੀਕਾ ਵੀ ਹੈ। ਮੈਂ ਕਈ ਵਾਰੀ ਸੋਚਣਾ ਕਿ ਸਾਲ 'ਚ 12 ਮਹੀਨੇ ਨੇ ਨਾ, ਮਨਾ ਤੂੰ ਦੋ ਪਦੇ ਦਾ ਸ਼ਬਦ ਇੱਕ ਮਹੀਨੇ 'ਚ ਚੇਤੇ ਕਰ ਲੈ, ਦੋ ਪਦੇ ਇੱਕ ਰਹਾਓ ਦੀ ਤੋਕੇ, 12 ਮਹੀਨਿਆਂ 'ਚ 12 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਚੇਤੇ ਹੋ ਜਾਣੇ ਨੇ, ਤੇ 5 ਸਾਲ ਬਾਅਦ 60 ਸ਼ਬਦ ਹੋ ਜਾਣਗੇ, ਤੇ ਜੇ 60 ਸਾਲ ਉਮਰ ਭੋਗ ਕੇ ਗਏ ਕਿੰਨੀ ਗੁਰਬਾਣੀ ਚੇਤੇ ਹੋ ਜਾਏਗੀ। ਸਿਰਫ ਇੱਕ ਮਹੀਨਾ ਹੈ, ਇੱਕ ਮਹੀਨੇ 'ਚ 2 ਸਤਰਾਂ 2 ਪਦੇ। ਜਦੋਂ ਅਸੀਂ ਜ਼ਬਾਨ ਉੱਤੇ ਗੁਰੂ ਕੀ ਬਾਣੀ ਬਿਠਾਵਾਂਗੇ ਬਾਣੀ ਤੁਰ ਅੰਦਰ ਜਾਏਗੀ। ਭਾਈ ਸਾਹਿਬ ਉਹਨਾਂ ਨੇ ਹੁਣੇ ਸ਼ਬਦ ਵੀ ਪੜ੍ਹਿਆ ਕਿ ਗੁਰਬਾਣੀ ਗਾਈਏ, ਸਿੱਖ ਬਾਣੀ ਗਾਉਂਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਸਾਡੀ ਜ਼ਬਾਨ ਉੱਤੇ ਟਿਕੇ ਹੋਏ ਸ਼ਬਦ ਤੁਰ ਅੰਦਰ ਜਾਣਗੇ। ਚਲੋ ਇਹ ਤਾਂ ਨੇਤਰਾ ਰਾਹੀਂ, ਕੰਨਾਂ ਰਾਹੀਂ, ਰਸਨਾ ਰਾਹੀਂ ਬਾਣੀ ਅੰਦਰ ਗਈ। ਸੂਰਮੇ ਸਿੰਘ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਉਹਨਾਂ ਦੀ ਅੱਖਾਂ ਦੀ ਜੋਤ ਜਮਾਂਦਰੂ ਅੱਖਾਂ ਨਹੀਂ, ਜ਼ਰੂਰ ਉਹਨਾਂ ਦੀ ਬਾਂਹ ਪਕੜ ਕੇ ਮੱਥਾ ਟਿਕਵਾ ਦਿੰਦੇ ਨੇ, ਪਰਕਰਮਾ ਕਰਾ ਦਿੰਦੇ ਨੇ, ਪਰ ਗੁਰਮੁਖੋ ਉਹਨਾਂ ਨੂੰ ਪੁੱਛ ਕੇ ਦੇਖੋ ਨਾ, ਗੁਰੂ ਗ੍ਰੰਥ ਸਾਹਿਬ ਦੇ ਅੱਖਰ ਹੀ ਨਹੀਂ ਦੇਖੇ। ਕੀ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਪਾਰ ਉਤਾਰਾ ਨਹੀਂ ਕਰਨਗੇ? ਉਹਨਾਂ ਦੇਖਿਆ ਨਹੀਂ, ਪਰ ਉਹਨਾਂ ਨੂੰ ਜ਼ਬਾਨੀ ਸ਼ਬਦ ਜਦੋਂ ਤੁਸੀਂ ਸੁਣੋ, ਮੇਰਾ ਖਿਆਲ ਹੈ ਸਾਡੀਆਂ ਅੱਖਾਂ ਵਾਲਿਆਂ ਨਾਲੋਂ ਕਈ ਗੁਣਾ ਵੱਧ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜ਼ਬਾਨੀ ਜ਼ਿਆਦਾ ਬਾਣੀ ਕੰਠਕ ਹੈ। ਕਿਉਂ? ਆਪਾਂ ਕਹਾਂਗੇ ਸੁਣ ਕੇ ਵੀ, ਪਰ ਬਰੇਲ ਦੇ ਰਾਹੀਂ ਉਹਨਾਂ ਨੇ ਆਪਣੇ ਹੱਥਾਂ ਦੇ ਪੋਟਿਆਂ ਨਾਲ ਉਭਰੇ ਹੋਏ ਅੱਖਰਾਂ ਨੂੰ ਚਮੜੀ ਨਾਲ, ਆਪਣੇ ਸਕਿਨ ਨਾਲ ਟੋਇਆ, ਤੇ ਚਮੜੀ ਦੇ ਨਾਲ ਟੋਣ ਤੋਂ ਬਾਅਦ ਉਸ ਪਹਿਚਾਣ ਨਾਲ ਸੈਂਕੜੇ ਸ਼ਬਦ ਉਹਨਾਂ ਦੇ ਧੁਰ ਅੰਦਰ ਚਲੇ ਗਏ। ਸਿਰਫ ਆਪਣੇ ਹੱਥਾਂ ਨਾਲ ਟੋਏ ਸਤਿਗੁਰੂ ਕੀ ਬਾਣੀ, ਨੇਤਰਾਂ ਰਾਹੀਂ, ਕੰਨਾਂ ਰਾਹੀਂ, ਜ਼ਬਾਨ ਰਾਹੀਂ, ਸਪਰਸ਼ਤਾ ਰਹੀ ਚਲੀ ਜਾਂਦੀ, ਤੇ ਕੋਈ ਵੀ ਤਰੀਕਾ ਅਪਣਾ ਲਓ, ਸਾਰਾ ਖੀਰ ਤੇ ਗੱਲ ਜਾ ਕੇ ਮੁੱਕੇਗੀ, ਧੁਰ ਨੂੰ ਟੱਚ ਕਰੇਗੀ। ਜਦੋਂ ਧੁਰ ਨੂੰ ਸਪਰਸ਼ ਕਰੇਗੀ ਨਾ, ਉਦਨ ਫਿਰ ਪਿਆਰਿਆ ਚੇਤੇ ਰੱਖੀ, ਤੇਰੇ ਧੁਰ ਅੰਦਰੋਂ ਬਾਣੀ ਸਪਰਸ਼ ਕਰੇ ਤੇ ਅੱਖਾਂ ਚੋਂ ਨੀਰ ਨਿਕਲੇਗਾ, ਉਹ ਨੀਰ ਤੇਰੀਆਂ ਵਾਸ਼ਨਾਵਾਂ ਨੂੰ ਧੋ ਕੇ ਰੱਖ ਦਿੰਦਾ ਹੈ, ਅੰਤਰ ਆਤਮੇ ਧੋਂਦਾ ਹੈ। ਸੱਚੇ ਪਾਤਸ਼ਾਹ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਫਿਰ ਨਿਰੰਤਰ ਅਭਿਆਸ, ਇਹ ਠੀਕ ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਟਿਕਦਾ, ਇਹ ਸਭ ਤੋਂ ਵੱਡੀ ਸਮੱਸਿਆ ਕਿ ਮਨ ਨਹੀਂ ਟਿਕਦਾ। ਕਈ ਤਾਂ ਆਪਾਂ ਜ਼ਬਾਨ ਤੋਂ ਕਹਿੰਦੇ ਨਹੀਂ ਕਿਉਂਕਿ ਡਰ ਲੱਗਦਾ ਵੀ ਲੋਕੀ ਕਹਿਣਗੇ ਇੰਨੀ ਕਥਾ ਕਰਦਾ ਇਹਦਾ ਨਹੀਂ ਮਨ ਟਿਕਿਆ। ਸੱਚੀ ਮੁੱਚੀ ਪੜਦੇ ਪਾਨੇ, ਪਰ ਇਹ ਵੀ ਰੱਬ ਦਾ ਸ਼ੁਕਰ ਕਰੀਏ, ਜੇ ਪ੍ਰਸਾਦ ਤੇਰੇ ਸਗਲੇ ਛਿੱਦਰ ਟਾਕੇ, ਤੇਰੇ ਪੜਦੇ ਪਾ ਕੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ, ਪੜਦਾ ਪੜਦੇ ਪਾਈ ਬੈਠੇ ਨਾ ਪਰਮਾਤਮਾ। ਮਨ ਦਾ ਟਿਕਾ, ਮਨ ਨਹੀਂ ਟਿਕਦਾ, ਤੇ ਧਰਮ ਦੀ ਸਾਰੀ ਸਾਧਨਾ ਅੰਦਰ ਦੇ ਮਨ ਦੀ ਹੈ। ਬਾਹਰੋਂ ਜੋ ਮਰਜ਼ੀ ਬੰਦਾ ਰੌਲਾ ਪਾਈ ਜਾਏ ਗੱਲ ਵੱਖਰੀ ਏ, ਜੇ ਅੰਦਰ ਤਬਦੀਲ ਨਹੀਂ ਹੋਇਆ ਤੇ ਬਾਹਰ ਦੀਆਂ ਗੱਲਾਂ ਚਾਰ ਕੁ ਦਿਨਾਂ ਬਾਅਦ ਬਿਲਕੁਲ ਫੋਕੀਆਂ ਪੈ ਜਾਂਦੀਆਂ ਨੇ। ਅੰਦਰ ਦੀ ਤਬਦੀਲੀ ਤੇ ਮਨ ਦਾ ਨਾ ਟਿਕਣਾ ਇਹਦਾ ਕਾਰਨ ਇੱਕੋ ਹੈ, ਅੰਦਰ ਮੈਲਾ ਹੈ। ਜਿਹੜਾ ਅੰਦਰ ਨਿਰਮਲ ਹੈ ਉਹਦੇ ਅੰਦਰ ਬਿਲਕੁਲ ਟਿਕਾ, ਸੋਨੇ ਵਿੱਚ ਮਹਿਲ ਹੋਵੇ, ਇਹ ਮੰਨੀਏ ਜਾਂ ਨਾ ਮੰਨੀਏ, ਜੇ ਮਨ ਨਹੀਂ ਟਿਕਦਾ ਤੇ ਅੰਤਰ ਆਤਮੇ ਆਪਣੇ ਮਨ ਨੂੰ ਪੁੱਛੀਏ ਕਿਸੇ ਕੋਨੇ ਚ ਮੈਲ ਪਈਏ, ਸੋਨੇ ਵਿੱਚ ਮੈਲ ਹੋਵੇ ਤੇ ਕੁਠਾਲੀ ਵਿੱਚ ਪਾਇਆ ਹੋਇਆ ਸੋਨਾ ਬਿਲਕੁਲ ਨਹੀਂ ਟਿਕਦਾ, ਕੁਠਾਲੀ ਵਿੱਚ ਚਾਰ ਚੁਫੇਰੇ ਦੌੜਦਾ, ਜਦੋਂ ਅੱਗ ਉਹਨੂੰ ਸ਼ੁੱਧ ਕਰ ਦਿੰਦੀ, ਦੌੜਨ ਵਾਲਾ ਸੋਨਾ ਆਪਣੇ ਆਪ ਹੀ ਟਿਕ ਜਾਂਦਾ। ਜੇ ਉਹਨੂੰ ਪੁੱਛੀਏ ਵੀ ਇਹ ਪਹਿਲਾਂ ਦੌੜਦਾ ਸੀ ਹੁਣ ਟਿਕ ਕਿਉਂ ਗਿਆ ਕੁਠਾਲੀ ਵਿੱਚ ਭਾਂਡੇ ਚ, ਉਹ ਕਹਿੰਦਾ ਮੈਲਾ ਹੀ ਦੌੜਦਾ, ਨਿਰਮਲ ਨਹੀਂ ਦੌੜਨ ਜੋਗਾ ਰਹਿੰਦਾ। ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਕਣਕੋ ਕੁਠਾਰੀ ਚੜਿਓ, ਕੁਠਾਲੀ ਵਿੱਚ ਪਿਆ ਹੋਇਆ ਸੋਨਾ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਭਏ ਹੈ ਬਾਰੇ ਤਬ ਤੇ ਥਾਨ ਥਿਰੋ, ਜਦੋਂ ਸ਼ੁੱਧ ਹੋ ਗਿਆ ਉਹ ਸੋਨਾ ਵੀ ਟਿਕ ਗਿਆ। ਹੁਣ ਕਿਵੇਂ ਮੈਲ ਧੁੱਪੇਗੀ? ਮੈਂ ਇੱਥੇ ਸ਼ਾਇਦ ਇਹ ਬੇਨਤੀ ਕੀਤੀ ਹੋਵੇ, ਬਾਣੀ ਵਿੱਚ ਬੇਅੰਤ ਥਾਵਾਂ ਤੇ ਹਜ਼ੂਰ ਨੇ ਮੈਲ ਦੀ ਗੱਲ ਕੀਤੀ, ਪਰ ਧੋਣ ਦੇ ਤਿੰਨ ਤਰੀਕੇ, ਇੱਕ ਸਤ ਸੰਗਤ ਕਰੀ ਟਿਕਿਆਂ ਹੋਇਆਂ ਦੀ ਮਨ ਧੁੱਪੇਗਾ, ਦੂਸਰਾ ਬਾਣੀ ਗਾਈ ਮਨ ਧੁੱਪੇਗਾ, ਤੇ ਤੀਸਰਾ ਪਿਆਰੇ ਦਾ ਸਿਮਰਨ ਕਰੀ ਅੰਦਰ ਧੁੱਪੇਗਾ। ਅਸੀਂ ਪੜ੍ਹਦੇ ਹਾਂ ਕਿ ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ, ਮਹਿਲ ਖੋਈ ਕੋਟ ਅੱਗ ਹਰੇ ਨਿਰਮਲ ਭੈ, ਚੀਤਾ ਮੈਲ ਖੋਈ। ਪਰ ਮਹਿਮਾ ਸਾਧੂ ਸੰਗ ਕੀ, ਗੁਰੂ ਸੰਗਤ ਦੀ, ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਖਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਸਤ ਸੰਗਤ ਮੈਲ ਧੋਵੇਗੀ। ਭਾਈ ਵੀਰ ਸਿੰਘ ਉਹਨਾਂ ਨੂੰ ਪੁੱਛਿਆ ਸੀ ਇਹ ਕਿਵੇਂ ਜੀ, ਉਹਨਾਂ ਕਿਹਾ ਸਿੱਧੀ ਜੀ ਇੱਕ ਉਦਾਹਰਨ, ਪਰਾਤ, ਆਪਣਾ ਸ਼ਬਦ ਪਰਾਤ ਸਮਝਨੇ ਆ ਨਾ, ਜਿਹੜਾ ਜੀ ਚਾਟਾ ਗੁੰਦੀਆਂ ਨੇ ਬੀਬੀਆਂ ਮਾਈਆਂ। ਕਹਿਣ ਲੱਗੇ ਪਰਾਤ ਬਾਹਰ ਸੌਣ ਦੇ ਮਹੀਨੇ ਚ ਪਈ ਸੀ, ਬਾਹਰ ਵਿਹੜੇ ਚ ਉਹਦੇ ਅੰਦਰ ਮੈਲ ਲੱਗੀ ਸੀ। ਜਦੋਂ ਪਹਿਲਾਂ ਪਾਣੀ ਦੀਆਂ ਬੂੰਦਾਂ ਪਈਆਂ ਤੇ ਉਹ ਮੈਲ ਜਿਉਂ ਜਿਉਂ ਪਾਣੀ ਦੀ ਬੂੰਦ ਟਿਕ ਕੇ ਵੱਜਣੀ, ਉਹ ਮੈਲ ਉੱਤੋਂ ਉਖੜਨ ਲੱਗੀ, ਸਾਰਾ ਪਾਣੀ ਮੈਲਾ ਲੱਗਣ ਲੱਗ ਪਿਆ। ਪਰ ਕਹਿੰਦੇ ਨੇ ਜਿਹੜੇ ਉਸ ਪਰਾਤ ਨੂੰ ਬਾਹਰ ਪਿਆ ਰਹਿਣ ਦੇਣ ਤੇ ਮੋਹਲੇ ਧਾਰ ਬਰਸਾਤ ਹੋਵੇ, ਉਹ ਇੰਨਾ ਮੀਂਹ ਵਰਸਦਾ ਹੈ ਕਿ ਮੈਲਾ ਪਾਣੀ ਬਾਹਰ ਚਲਾ ਜਾਂਦਾ, ਨਿਰਮਲ ਪਾਣੀ ਪਰਾਤ ਵਿੱਚ ਖਲੋ ਜਾਂਦਾ। ਸੰਗਤ ਅੰਦਰ ਦੀ ਮੈਲ ਧੋਂਦੀ ਏ, ਪਰ ਸੰਗਤ ਦਾ ਅਰਥ ਧੜਾ ਨਹੀਂ ਜੇ, ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਏ ਨੇ ਤੀਰ, ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਜਿੱਥੇ ਮਿਲਦਾ ਉਹ ਸ਼ਬਦ ਦਾ ਪ੍ਰਮਾਣ ਠੋਕਦੇ ਨੇ, ਅਗਲੇ ਵਿਚਾਰੇ ਬੋਲਣ ਜੋਗੇ ਨਹੀਂ ਰਹਿੰਦੇ। ਨਹੀਂ, ਸਤ ਸੰਗਤ ਦਾ ਕੰਸੈਪਟ ਧੜਾ ਨਹੀਂ। ਜਿਸ ਥਾਂ ਤੇ ਗਿਆਨ ਤੇਰੇ ਅੰਦਰ ਦਾ ਟਿਕਾ ਨਹੀਂ ਬਣਦਾ ਪਿਆ, ਤੇਰੇ ਅੰਦਰ ਗੁਰੂ ਗੁਰੂ ਨਹੀਂ ਚੱਲਦਾ, ਬਾਣੀ ਲਈ ਭਾਵਨਾ ਨਹੀਂ ਬਣਦੀ, ਮਨ ਨੂੰ ਪੁੱਛ ਇਹ ਸਤ ਸੰਗਤ ਤੇ ਕਿਤੇ ਖੌਮੇ ਦਾ ਕੀਤਾ ਹੋਇਆ ਇਕੱਠ ਤਾਂ ਨਹੀਂ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸਤ ਸੰਗਤ ਮੈਲ ਧੋਵੇਗੀ। ਦੂਸਰਾ ਤਰੀਕਾ ਗੁਰਮੁਖੋ ਗੁਣ ਗਾਵਤ ਤੇਰੀ ਉਤਰ ਸਮਹਿਲ, ਪਰਮਾਤਮਾ ਦੇ ਗੁਣ ਗਾ ਤੇਰੀ ਮੈਲ ਉਤਰੇਗੀ। ਤੀਸਰਾ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਅਭਿਆਸ ਕਰ ਕਰਕੇ ਸਿਮਰਨ ਅੰਦਰ ਦੀ ਮੈਲ ਧੋਂਦਾ, ਪਰ ਬਾਣੀ ਵਿੱਚ ਮੈਂ ਉਦਾਹਰਨ ਪਾਣੀ ਦੀ ਦਿੱਤੀ ਹੈ, ਪਰ ਬਾਣੀ ਉੱਤੇ ਕੋਈ ਪਾਣੀ ਦੀ ਉਦਾਹਰਨ ਨਹੀਂ ਟੁਕਣੀ। ਸਰੀਰ ਨੂੰ ਮੈਲ ਲੱਗਦੀ ਏ, ਪਾਣੀ ਮੈਲ ਧੋਂਦਾ, ਪਰ ਪਹਿਲੀ ਗੱਲ ਪਾਣੀ ਕਦੀ ਵੀ ਸਰੀਰ ਦੇ ਅੰਗਾਂ ਤੇ ਟਿਕਦਾ ਨਹੀਂ। ਅਸੀਂ ਪੈਰ ਧੋਵਾਂਗੇ, ਪੈਰਾਂ ਦੀ ਮੈਲ ਪਾਣੀ ਜ਼ਰੂਰ ਉਤਾਰੇਗਾ, ਪਰ ਵਿਚਾਰੇ ਨੂੰ ਦੋ ਕੰਮ ਕਰਨੇ ਪੈਂਦੇ ਨੇ, ਇੱਕ ਮੈਲ ਨੂੰ ਧੋਣ ਲਈ ਖੁਦ ਮੈਲਾ ਹੋਣਾ ਪੈਂਦਾ ਤੇ ਦੂਜਾ ਮੈਲ ਸਮੇਤ ਅੰਗ ਛੱਡਣੇ ਪੈਂਦੇ ਨੇ। ਪਾਣੀ ਕਦੀ ਖਲੋਂਦਾ ਤੇ ਨਹੀਂ ਸਰੀਰ ਉੱਤੇ। ਜੇ ਕੱਪੜੇ ਵਿੱਚ ਮੈਲ ਹੈ, ਪਾਣੀ ਨਾਲ ਸਾਬਣ ਵਰਤਾਂਗੇ, ਪਿਆਰਿਓ ਪਾਣੀ ਵੀ ਮੈਲਾ ਹੋ ਜਾਏਗਾ, ਸਾਬਣ ਵੀ ਮੈਲਾ ਆਪਾਂ ਭਾਸੇਗਾ, ਪਰ ਦੋਨਾਂ ਨੂੰ ਕੱਪੜਾ ਛੱਡ ਕੇ ਜਾਣਾ ਪਏਗਾ ਜੇ ਕੱਪੜੇ ਨੂੰ ਸਾਫ਼ ਕਰਨਾ। ਕਦੀ ਪਾਣੀ ਨਹੀਂ ਕਹੇਗਾ ਇੱਕ ਵਾਰੀ ਤੂੰ ਮੈਨੂੰ ਕੱਪੜੇ ਕੋਲ ਲੈ ਜਾ, ਮੈਂ ਪਰਤ ਕੇ ਮੈਲ ਨਹੀਂ ਲੱਗਣ ਦੇਣੀ,
ਪਾਣੀ ਦਾ ਸੁਭਾਅ ਹੈ ਮੈਲ ਕੱਢਣੀ, ਖੁਦ ਮੈਲੇ ਹੋ ਕੇ ਆਪ ਵੀ ਚਲੇ ਜਾਣਾ, ਪਰ ਬਾਣੀ ਦਾ ਸੁਭਾਅ ਹੈ ਮੈਲੇ ਦੇ ਅੰਦਰ ਜਾਣਾ, ਮੈਲ ਕੱਢ ਕੇ ਆਪ ਵਿੱਚ ਟਿਕ ਜਾਣਾ। ਬਾਣੀ ਕਦੀ ਛੱਡ ਕੇ ਨਹੀਂ ਜਾਂਦੀ। ਫਿਰ ਬੇਨਤੀ ਸਮਝਿਓ, ਬਾਣੀ ਅੰਦਰ ਧੁਰ ਵੱਸਦੀ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਾਈ ਗੁਰਦਾਸ ਜੀ ਨੇ ਬਾਣੀ ਦੇ ਅਭਿਆਸ ਸੰਬੰਧੀ ਇੱਕ ਬਚਨ ਕਿਹਾ। ਕਹਿੰਦੇ ਨੇ ਤੂੰ ਰੋਜ਼ ਪਾਠ ਕਰ ਬਾਣੀ ਦਾ, ਤੇਰਾ ਅੰਦਰ ਟਿਕੇਗਾ। ਉਹਨਾਂ ਕਿਹਾ ਕਿਵੇਂ? ਤੇ ਮੈਂ ਇੱਥੇ ਇੱਕ ਬੇਨਤੀ ਕਰਨ ਲੱਗਾ। ਤਿੰਨ ਤਰੀਕਿਆਂ ਨਾਲ ਅਕਸਰ ਕਈ ਸੱਜਣ ਗੁਰੂ ਦਰ ਤੇ ਆਉਂਦੇ ਨੇ। ਇਸ ਤਰੀਕੇ ਪਹਿਲਾਂ ਕਈਆਂ ਦਾ ਸੁਭਾਅ ਹੈ ਕਿ ਆਏ ਮੱਥਾ ਟੇਕਿਆ, ਪਰਕਰਮਾ ਕੀਤੀ, ਪ੍ਰਸ਼ਾਦ ਲਿਆ ਤੇ ਬਾਹਰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਪੜਿਆ ਤੇ ਨਮਸਕਾਰ ਕਰਕੇ ਚਲੇ ਗਏ। ਪਰ ਨਿੰਦੀਏ ਨਾ, ਆਉਣ ਵਾਲਿਆਂ ਨਾਲ ਤਾਂ ਬਹੁਤ ਚੰਗੇ ਨੇ, ਆਏ ਨੇ ਨਾ। ਦੂਸਰੇ ਨੇ ਉਹ ਆਮ ਤੌਰ ਤੇ ਰੂਟੀਨ ਵਿੱਚ ਨਹੀਂ ਆਉਂਦੇ, ਪਰ ਕਹਿੰਦੇ ਨੇ ਕੋਈ ਕੀਰਤਨ ਵਾਲਾ, ਕੋਈ ਕਥਾ ਵਾਲਾ, ਕੋਈ ਬਚਨ ਕਰਨ ਵਾਲਾ ਆਇਆ ਹੋਵੇ, ਕਹਿੰਦੇ ਨੇ ਚਲੋ ਅੱਜ ਗੁਰੂ ਘਰ ਚੱਲੀਏ, ਅੱਜ ਬਚਨ ਸੁਣ ਕੇ ਆਉਣੇ ਨੇ। ਆਉਂਦੇ ਨੇ ਪਰ ਗਾਹੇ ਬਗਾਹੇ ਜਦੋਂ ਕੋਈ ਆਇਆ ਹੋਵੇ। ਤੇ ਤੀਸਰੇ ਨੇ ਕਿ ਜਿਹੜੇ ਕਹਿੰਦੇ ਨੇ ਚਲੋ ਅੱਜ ਨਾਲੇ ਗੁਰੂ ਘਰ ਮੱਥਾ ਟੇਕਣੇ ਆ, ਅੱਜ ਕਿਸੇ ਦਾ ਲੰਗਰ ਵੀ ਖੈ, ਉਹਨਾਂ ਦਾ ਸੱਦਾ ਵੀ ਖੈ, ਆਪਾਂ ਲੰਗਰ ਪਾਣੀ ਛਕ ਆਉਂਦੇ ਹਾਂ। ਇਹੀ ਹੈ ਨਾ। ਭਾਈ ਸਾਹਿਬ ਨੇ ਕਿਹਾ ਬਾਣੀ ਤਾਂ ਇੰਨੀਆਂ ਬਾਹਾਂ ਖਿਲਾਰ ਕੇ ਆਵਾਜ਼ਾਂ ਮਾਰਦੀ, ਤੂੰ ਕਿਸੇ ਤਰੀਕੇ ਨਾਲ ਹੀ ਆ, ਪਰਕਰਮਾ ਕਰਨੀ ਆ, ਤੂੰ ਕਿਸੇ ਦਾ ਕੀਰਤਨ ਕਥਾ ਰਸਨਾ ਤੋਂ ਸੁਣ ਆ ਜਾ, ਜੇ ਕੁਛ ਨਹੀਂ ਤੂੰ ਲੰਗਰ ਵਿੱਚ ਹੀ ਚਾਰ ਘੜੀਆਂ ਖਲੋ ਜਾ, ਬਾਣੀ ਤੈਨੂੰ ਜ਼ਰੂਰ ਅੰਦਰ ਨੂੰ ਪਕੜੇਗੀ, ਅਭਿਆਸ ਕਰੇਗਾ। ਤੇ ਉਹਨਾਂ ਬਚਨ ਕਹੇ ਨੇ ਕਿ ਦੀਵਾ ਬਲਦਾ ਪਤੰਗਾ ਆਉਂਦਾ, ਦੀਵੇ ਦੀ ਪਰਕਰਮਾ ਕੀਤੀ, ਅਕਸਰ ਪਰਕਰਮਾ ਕਰਦਾ ਤੇ ਚਲਾ ਗਿਆ। ਦੁਬਾਰਾ ਆਇਆ, ਫਿਰ ਦੀਵੇ ਦੀ ਪਰਕਰਮਾ ਕੀਤੀ ਤੇ ਚਲਾ ਗਿਆ। ਕਿੰਨੇ ਕੁ ਦਿਨ ਪਰਕਰਮਾ ਕਰ ਕਰਕੇ ਦੀਵੇ ਦੀ ਪਤੰਗਾ ਜਾਏਗਾ? ਇੱਕ ਦਿਨ ਪਰਕਰਮਾ ਕਰਦਿਆਂ ਆਪਣਾ ਆਪ ਭੁੱਲ ਗਿਆ, ਉਹ ਪਤੰਗਾ ਦੀਵੇ ਵਿੱਚ ਡਿੱਗਾ ਤੇ ਦੀਵੇ ਦੀ ਲਾਟ ਦਾ ਰੂਪ ਹੀ ਹੋ ਗਿਆ, ਉਹਦੇ ਵਰਗਾ ਬਣ ਗਿਆ। ਦੂਸਰਾ ਪੰਛੀ ਖੇਤ ਵਿੱਚ ਗਿਆ, ਜ਼ਿਮੀਂਦਾਰ ਨੇ ਖੇਤ ਵਿੱਚ ਬੀਜ ਪਾਇਆ, ਉਹ ਚੋਗਾ ਚੁਗਣ ਚਲਾ ਗਿਆ। ਪਹਿਲੇ ਦਿਨ ਚੋਗਾ ਚੁਗਿਆ ਵਾਪਸ ਆਇਆ, ਦੂਜੇ ਦਿਨ ਫਿਰ ਸੂਰਜ ਚੜਿਆ ਚੋਗਾ ਚੁਗਿਆ ਤਾਂ ਵਾਪਸ ਆ ਗਿਆ। ਕਿੰਨੇ ਕੁ ਦਿਨ ਚੋਗਾ ਚੁੱਕ ਕੇ ਵਾਪਸ ਆਏਗਾ? ਇੱਕ ਦਿਨ ਜ਼ਿਮੀਂਦਾਰ ਨੇ ਜਾਲ ਲਾਇਆ, ਚੋਗਾ ਚੁਗਣ ਤਾਂ ਗਿਆ ਪਰ ਪਰਤ ਕੇ ਜਾਲ ਜੋਗਾ ਹੀ ਰਹਿ ਗਿਆ। ਭਵਰਾ ਹਰ ਰੋਜ਼ ਸਰੋਵਰ ਤੇ ਨਹੀਂ ਆਉਂਦਾ, ਕਮਲ ਦਾ ਫੁੱਲ ਖਿੜਿਆ ਤੇ ਭਵਰਾ ਆ ਗਿਆ। ਪਹਿਲਾਂ ਕਦੀ ਸਰੋਵਰ ਦੀ ਪਰਿਕਰਮਾ ਸਰੋਵਰ ਤੇ ਨਹੀਂ ਆਇਆ, ਫੁੱਲਾਂ ਦੇ ਸੁਗੰਧੀ ਨੂੰ ਮਾਨਣ ਲਈ ਆਇਆ, ਆਇਆ ਸੁਗੰਧੀ ਲਈ ਤੇ ਚਲਾ ਗਿਆ। ਭਾਈ ਸਾਹਿਬ ਕਹਿੰਦੇ ਨੇ ਕਿੰਨੇ ਕੁ ਦਿਨ ਆ ਕੇ ਵਾਪਸ ਮੁੜੇਗਾ? ਤੂੰ ਫੁੱਲ ਕਰਕੇ ਆ, ਪਰ ਇੱਕ ਦਿਨ ਸ਼ਬਦ ਇਹੋ ਜੀ ਕਿਰਪਾ ਕਰੇਗਾ ਜਿਵੇਂ ਭਵਰਾ ਫੁੱਲ ਵਿੱਚ ਬੈਠਾ ਆਪਣਾ ਆਪ ਭੁੱਲ ਗਿਆ। ਤੂੰ ਬਾਣੀ ਦਾ ਕੀਰਤਨ ਸੁਣੀ, ਸ਼ਬਦ ਇੰਨੀ ਮਿਹਰ ਕਰੇਗਾ ਆਪਾਂ ਭੁੱਲ ਕੇ ਸ਼ਬਦ ਵਿੱਚ ਲੀਨ ਹੋ ਜਾਏਗਾ। ਪਰ ਅਭਿਆਸ ਕਰ ਤਾਂ ਸਹੀ ਨਾ, ਬਾਹਰ ਖਲੋਤੀ ਨਾ ਗੱਲ ਕਰ। ਹਜ਼ੂਰ ਦੇ ਪਿਆਰੇ ਸਿੱਖ ਭਾਈ ਸਾਹਿਬ ਦੀ ਰਚਨਾ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਕਬੂ ਕਹਿ ਜਵਾਰਾ ਮੈਂ ਪਰਤ ਜਰ ਜਾਏ ਹੈ, ਜੈਸੇ ਖੱਗ ਦਿਨ ਪ੍ਰਤ ਚੋਗ ਚੁਗ ਆਵੈ ਉੱਡ, ਕਉ ਦਿਨ ਫਾਂਸੀ ਫਾਂਸੈ ਬੌਰ ਨਾ ਆਏ ਹੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ, ਕਬੂ ਕਮਲ ਦਲ ਸੰਪਟ ਸਮਾਏ ਹੈ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ। ਇਸ ਤਰ੍ਹਾਂ ਰੋਜ਼ ਨੇਮ ਨਾਲ ਤੂੰ ਬਾਣੀ ਨੂੰ ਕਮਾ, ਬਾਣੀ ਦੇ ਨੇੜੇ ਆ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ, ਕਬੂ ਮਗਨ ਹੋਵੇ ਸ਼ਬਦ ਉਰਜਾਏ ਹੈ, ਇੱਕ ਦਿਨ ਸ਼ਬਦ ਵਿੱਚ ਜ਼ਰੂਰ ਲੀਨ ਹੋਵੇਗਾ। ਧੰਨ ਗੁਰੂ ਅਰਜੁਨ ਸਾਹਿਬ ਨੇ ਆਪਣੇ ਜੀਵਨ ਦਾ ਅਨੁਭਵ, ਰਾਗ ਆਸਾ ਦਾ ਸ਼ਬਦ ਜਦੋਂ ਕੋਈ ਬਾਣੀ ਨਾਲ ਜੁੜੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਅੰਮ੍ਰਿਤ ਨਾਲ ਅੰਮ੍ਰਿਤ ਦੀ ਧਾਰਾ ਪ੍ਰਵਾਹਿਤ ਹੈ ਬਾਣੀ ਵਿੱਚ। ਦਰਸ਼ਨ ਪਰਸਨ ਸਰਸਨ ਖਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ, ਹਰ ਕੰਠ ਨਾਨਕ ਉਰਖਾਰੀ ਰੇ। ਖਿਨ ਜਿਤਨਾ ਸਮਾਂ ਬਾਣੀ ਨਾਲ ਜੁੜ, ਤੇਰੀ ਪਹੁੰਚ ਰੱਬ ਤੱਕ ਹੋਵੇਗੀ, ਗੁਰੂ ਤੱਕ ਹੋਵੇਗੀ, ਹਰ ਵੇਲੇ ਜੁੜੇਗਾ ਤੇ ਜਮਾਂ ਤੋਂ ਖਹਿੜਾ ਛੁੱਟ ਜਾਏਗਾ, ਮੌਤ ਦੇ ਭੈ ਤੋਂ ਮੁਕਤ ਹੋ ਜਾਏਗਾ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਖਾਰੀ ਰੇ। ਗੁਰੂ ਅਮਰਦਾਸ ਜੀ ਨੇ ਫੁਰਮਾਇਆ ਕਿ ਬਾਣੀ ਤੋਂ ਬਿਨਾਂ ਕੋਈ ਸਹਾਰਾ ਨਹੀਂ, ਪੂਰਾ ਥਾਂਟ ਬਣਾਇਆ ਪੂਰਾ ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਜੀਓ ਤਿਸ ਅੰਤਰ ਰਵੈ ਖਰਨਾਮਾ। ਇਹਦੀ ਅਖੀਰਲੀ ਤੋ ਕੇ ਕਹਿਣ ਲੱਗੇ ਕਹਿਤ ਸੁਣਤ ਸਭੈ ਸੁਖ ਪਾਵੇ, ਕਹਿਣ ਵਾਲਿਆਂ ਨੂੰ ਵੀ ਸੁਖ ਮਿਲੇਗਾ, ਬਾਣੀ ਸੁਣਨ ਵਾਲਿਆਂ ਨੂੰ ਵੀ ਸੁਖ ਮਿਲੇਗਾ। ਮਾਨਤ ਪਾਏ ਨਿਧਾਨਾ, ਪਰ ਜਿਹੜੇ ਕਹਿ ਸੁਣ ਕੇ ਮੰਨ ਲੈਣਗੇ ਨਾ ਖਜ਼ਾਨੇ ਉਹਨਾਂ ਦੀ ਝੋਲੀ ਚ ਪੈਣਗੇ। ਕਹਿਤ ਸੁਣਤ ਸਭੇ ਸੁਖ ਪਾਵੇ, ਮਾਨਤ ਪਾਏ ਨਿਧਾਨਾ। ਜਿਹਨੇ ਵੀ ਬਾਣੀ ਦਾ ਪੱਲਾ ਪਕੜਿਆ ਤੇ ਠੀਕ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਹਾਂ ਸਿੱਖਾਂ ਦਾ ਗੁਰੂ, ਖਿਮਾ ਕਰਿਓ ਇਹ ਪੂਰੇ ਮਨੁੱਖਾਂ ਦਾ ਗੁਰੂ, ਪੂਰੀ ਮਾਨਵਤਾ ਦਾ ਗੁਰੂ, ਤੇ ਕੋਈ ਵੀ ਜੁੜੇਗਾ ਇਹਦੇ ਨਾਲ ਉਹਨੂੰ ਸੁੱਖ ਮਿਲੇਗਾ। ਇੱਕ ਉਦਾਹਰਣ ਸਿਰ ਦੇਖ ਕੇ ਸਮਾਪਤੀ ਵੱਲ ਆਉਣਾ, ਸ਼ਾਇਦ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਸੱਜਣ ਪੜ੍ਹਿਆ ਹੋਵੇ ਜਾਂ ਸੁਣਿਆ ਹੋਵੇ। ਇੱਕ ਛੋਟਾ ਜਿਹਾ ਪੰਫਲੈਟ ਕਾਫੀ ਸਮਾਂ ਪਹਿਲਾਂ ਪੜ੍ਹਨ ਨੂੰ ਮਿਲਿਆ ਕਿ ਗੁਰਬਾਣੀ ਦੀ ਰਹਿਮਤ, ਉਹ ਸੱਜਣ ਸਿੰਗਾਪੁਰ ਰਹਿਣ ਵਾਲੇ ਸਨ, ਪਹਿਲਾਂ ਉਹਨਾਂ ਨੇ ਕਿਸੇ ਨੂੰ ਦੱਸਿਆ, ਉਸ ਤੋਂ ਬਾਅਦ ਪਾਕਿਸਤਾਨ ਵਿੱਚ ਆਯੂਬ ਖਾਨ ਦੀ ਜੀਵਨੀ ਵਿੱਚੋਂ ਉਹ ਸੱਜਣ ਨੇ ਸ਼ਬਦ ਪੜ੍ਹੇ, ਫਿਰ ਉਹਨਾਂ ਨਿੱਕਾ ਜਿਹਾ ਦੋ ਵਰਕੀ ਇਹ ਛਾਪਿਆ। ਉਹ ਲਿਖਦੇ ਨੇ ਕਿ ਆਯੂਬ ਖਾਨ, ਇਹ 70ਵਿਆਂ ਦੀ ਗੱਲ ਹੈ ਪਿਛਲੀ ਸਦੀ ਦੀ, ਸਿੰਘ ਕੁਝ ਗਏ ਉੱਥੇ ਤੇ ਆਯੂਬ ਖਾਨ ਨੇ ਆਪਣੇ ਘਰ ਦੇ ਅੰਦਰ ਉਹਨਾਂ ਦੇ ਜਲ ਪਾਣੀ ਦਾ ਪ੍ਰਬੰਧ ਕੀਤਾ, ਸਿਰਫ ਇਸ ਗੱਲ ਨੂੰ ਤਾਂ ਕਿ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਵੀ ਦਾਅਵਾ ਪੇਸ਼ ਕਰਨੇ ਆ ਨਾ ਕਿ ਤੁਸੀਂ ਸਾਡੇ ਗੁਰੂ ਹੋ, ਤੇ ਮਾੜੀ ਗੱਲ ਨਹੀਂ। ਉਹ ਕਹਿੰਦੇ ਨੇ ਜਦੋਂ ਅਸੀਂ ਉਹਨਾਂ ਦੇ ਘਰ ਗਏ, ਲਿਵਿੰਗ ਰੂਮ 'ਚ ਬੈਠੇ ਤੇ ਸਾਹਮਣੇ ਉਰਦੂ ਦੇ ਵਿੱਚ ਤੇ ਗੁਰਮੁਖੀ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੂਲ ਮੰਤਰ, ਜੋ ਮੇਰੇ ਹੱਥੋਂ ਸ਼ਬਦ ਹੈ ਮੈਂ ਤਾਂ ਕਹਿ ਰਿਹਾ, ਮਨ ਚ ਆਇਆ ਵੀ ਇਹ ਕਿਉਂ ਲਿਖੇ ਬਾਬੇ ਦੇ ਬੋਲ। ਜਲ ਪਾਣੀ ਤਾਂ ਲਿਆਂਦਾ ਪਰ ਅਸੀਂ ਕਹਿੰਦੇ ਨੇ ਪੁੱਛਣ ਨੂੰ ਉਤਾਵਲੇ ਸਾਂ ਵੀ ਇਹ ਕਿਉਂ ਤੁਸੀਂ ਲਿਖਿਆ, ਇਹ ਕੀ ਹੈ। ਜਦੋਂ ਕਹਿੰਦੇ ਨੇ ਅਸੀਂ ਪੁੱਛਿਆ ਇਹ ਕੀ, ਤੇ ਅੱਗੋਂ ਨਾ ਮੁਸਕਰਾ ਕੇ ਕਿਹਾ ਤੁਹਾਨੂੰ ਤਾਂ ਪੁੱਛਣ ਹੀ ਨੀ ਚਾਹੀਦਾ ਕੀ ਹੈ, ਤੁਸੀਂ ਪੁੱਛਦੇ ਹੋ ਕੀ, ਤੁਹਾਡੇ ਤਾਂ ਧੁਰ ਸੀਨੇ ਵਿੱਚ ਵਸੀ ਹੋਈ ਚੀਜ਼ ਹੈ, ਇਹ ਬਾਬੇ ਨਾਨਕ ਦਾ ਕਲਾਮ ਹੈ, ਤੁਸੀਂ ਇਹ ਪੁੱਛੋ ਮੈਂ ਕਿਉਂ ਲਿਖਿਆ ਕੀ ਨਾ। ਕਹਿੰਦੇ ਨੇ ਮੈਂ ਇਸ ਕਰਕੇ ਲਿਖਿਆ, ਐਪਟਾਬਾਦ ਮੈਂ ਪੜ੍ਹਦਾ ਸਾਂ ਤੇ ਜਦੋਂ ਬੱਚਾ ਸਾਂ ਸਕੂਲ ਜਾਣਾ ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ, ਇੱਕ ਦਿਨ ਮੈਂ ਸਕੂਲ ਨਾ ਗਿਆ, ਰੋਜ਼ ਮਾਰ ਪੈਣੀ, ਟੀਚਰ ਨੇ ਖੜਿਆਂ ਕਰ ਦੇਣਾ, ਰਸਤੇ ਵਿੱਚ ਇੱਕ ਗੁਰਦੁਆਰਾ ਆਉਂਦਾ ਸੀ, ਮੈਂ ਸਕੂਲ ਜਾਣ ਦੀ ਬਜਾਏ ਘਰੋਂ ਚੱਲਿਆ ਪਰ ਉਸ ਗੁਰਦੁਆਰੇ ਰੁਕਿਆ, ਉੱਥੇ ਬਜ਼ੁਰਗ ਬਾਬਾ ਜੀ ਸਨ ਤੇ ਇੰਨੀ ਗੱਲ ਸੁਣਾਉਂਦਿਆਂ ਕਿਹਾ ਉਹਨਾਂ ਦੇ ਕੋਲ ਬੈਠਿਆਂ ਮੈਨੂੰ ਬੜਾ ਸੁੱਖ ਮਿਲਦਾ ਸੀ, ਮੈਨੂੰ ਗੁਰਦੁਆਰੇ ਵਿੱਚ ਕੋਲ ਖਲੋਤਿਆਂ ਦੇਖ ਕੇ ਕਹਿਣ ਲੱਗੇ ਸ਼ਬਦ ਵਰਤੇ ਯੂਬਿਆ, ਤੇਰਾ ਤਾਂ ਸਕੂਲ ਦਾ ਵਕਤ ਏ ਤੇ ਤੂੰ ਬਾਹਰ ਤੁਰਿਆ ਫਿਰਨਾ। ਕਹਿੰਦਾ ਮੈਂ ਕਹਿ ਦਿੱਤਾ ਬਾਬਾ ਜੀ ਮੈਂ ਸਕੂਲ ਨਹੀਂ ਜਾਣਾ। ਕਿਉਂ? ਕਹਿਣ ਲੱਗੇ ਮੈਨੂੰ ਮਾਰ ਪੈਂਦੀ ਹੈ, ਆਉਂਦਾ ਕੁਛ ਨਹੀਂ, ਮੈਨੂੰ ਮਾਰ ਪੈਂਦੀ ਹੈ। ਕਹਿੰਦੇ ਉਹਨਾਂ ਮੈਨੂੰ ਕੋਲ ਬਿਠਾ ਲਿਆ, ਕਹਿਣ ਲੱਗੇ ਮਾਰ ਤੋਂ ਖਲਾਸੀ ਅੱਜ ਤੋਂ ਬਾਅਦ ਹੋ ਜਾਏਗੀ। ਕਹਿੰਦਾ ਕਿਵੇਂ? ਉਹਨਾਂ ਕਿਹਾ ਵੀ ਇੱਕ ਕੰਮ ਕਰ, ਉਹਨਾਂ ਨੇ ਆਹ ਜੋ ਕਲਾਮ ਲਿਖਿਆ ਮੂਲ ਮੰਤਰ ਸੀ ਇਹ ਬੋਲਿਆ, ਕਹਿਣ ਲੱਗੇ ਮੇਰੇ ਨਾਲ ਤੂੰ ਪਿੱਛੇ ਪਿੱਛੇ ਬੋਲ, ਅੱਜ ਤੋਂ ਬਾਅਦ ਇਹਨੂੰ ਪੱਲੇ ਬੰਨ ਲੈ ਵੀ ਤੂੰ ਇਹਦਾ ਜਾਪ ਕਰੀ, ਅਭਿਆਸ ਕਰੀ। ਕਹਿੰਦਾ ਮੈਂ ਸੱਚੀ ਮੁੱਚੀ ਗੱਲ ਮੰਨ ਲਈ, ਉਹਨਾਂ ਦੇ ਸ਼ਬਦਾਂ 'ਚ ਮੈਨੂੰ ਦਮ ਲੱਗਾ, ਘਰ ਮੈਂ ਗਿਆ, ਘਰਦਿਆਂ ਨੂੰ ਇਹੀ ਕਿਹਾ ਮੈਂ ਸਕੂਲ ਤੋਂ ਵਾਪਿਸ ਆਇਆ ਵਾਂ। ਦੂਸਰੇ ਦਿਨ ਮੈਂ ਸਕੂਲ ਗਿਆ, ਕਹਿੰਦਾ ਮੈਂ ਸੱਚੀ ਮੁੱਚੀ ਆਪਣੀ ਉਸ ਕਲਾਸ ਵਿੱਚ ਬੈਠਿਆਂ ਬਾਬਾ ਜੀ ਦੇ ਬੋਲ ਚੇਤੇ ਕਰ ਲਏ। ਮੈਂ ਤਾਂ ਬੈਠਿਆਂ ਬੈਠਿਆਂ ਸਿਰਫ ਦੋ ਚਾਰ ਵਾਰ ਆਪਣੀ ਜ਼ਬਾਨ ਤੋਂ ਕਿਹਾ, ਕਹਿੰਦਾ ਇੰਨੇ ਸਾਲ ਹੋ ਗਏ ਸਨ ਸਕੂਲ ਚ ਜਾਂਦਿਆਂ, ਕੋਈ ਦਿਨ ਖੈਰ ਨਹੀਂ ਸੀ ਮੇਰੀ। ਕਹਿੰਦਾ ਜੇ ਪਹਿਲਾ ਮੌਕਾ ਸੀ ਮੇਰੇ ਰੱਬ ਨੇ ਉਹ ਜਾਪ ਨਾਲ ਮੇਰੇ ਅੰਦਰ ਨੂੰ ਸੋਝੀ ਦੇ ਦਿੱਤੀ, ਜੋ ਉਹਨੇ ਸਵਾਲ ਕੀਤਾ ਮੈਂ ਕੱਢ ਕੇ ਦਿਖਾ ਦਿੱਤਾ। ਮੈਂ ਬਾਣੀ ਚੋਂ ਅੱਗੇ ਬਚਨ ਕਰਨੇ ਬੇਨਤੀ ਕਰਨੀ ਹੈ, ਇਹ ਅਤ ਕਥਨੀ ਨਹੀਂ। ਦੇਖੋ ਭਾਈ, ਇਸ ਬਾਣੀ ਨੂੰ, ਇਸ ਗੁਰੂ ਦੇ ਸ਼ਬਦ ਨੂੰ ਅਸੀਂ ਗੁਰੂ ਜਾਣੀਏ, ਇਹਨੂੰ ਅੱਖਰ ਨਾ ਸਮਝੀਏ ਇਕੱਲੇ। ਉਹ ਕਹਿਣ ਲੱਗੇ ਵੀ ਮੈਨੂੰ ਸੱਚੀ ਮੁੱਚੀ ਇੱਜ਼ਤ ਮਿਲੀ, ਮੇਰਾ ਵਿਸ਼ਵਾਸ ਪਕੇਰਾ ਹੋ ਗਿਆ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਖੱਸਦੇ ਆਇਆ ਅਤੇ ਮੈਂ ਵਾਪਸ ਸਿੱਧਾ ਗੁਰਦੁਆਰੇ ਆਇਆ ਅਤੇ ਮੈਨੂੰ ਦੇਖ ਕੇ ਹੱਸਦਿਆਂ ਦੇਖ ਕੇ ਕਹਿਣ ਲੱਗੇ, ਅੱਜ ਬਚ ਗਿਆ ਹੋਵੇਗਾ ਮਾਰ ਤੋਂ। ਕਹਿੰਦਾ ਮੈਂ ਕਿਹਾ ਸੱਚੀ ਮੁੱਚੀ ਅੱਜ ਮਾਰ ਨਹੀਂ ਪਈ, ਅੱਜ ਨਹੀਂ ਮਾਰ ਪਈ। ਕਹਿਣ ਲੱਗੇ ਇਸ ਕਲਾਮ ਨੂੰ ਕਦੀ ਭੁੱਲੀ ਨਾ, ਜਿੰਨਾ ਇਹਦੇ ਨਾਲ ਜੁੜੇਗਾ ਤੈਨੂੰ ਬਹੁਤ ਤਰੱਕੀਆਂ ਦੇਵੇਗਾ। ਉਹ ਕਹਿੰਦਾ ਉਸ ਦਿਨ ਤੋਂ ਬਾਅਦ ਜੋ ਮਰਜ਼ੀ ਹੋ ਜਾਏ ਮੈਂ ਆਪਣੇ ਨੇਮ ਵਿੱਚ ਜਿੰਨਾ ਕੁ ਬਣਾਇਆ ਮੈਂ ਇਸ ਕਲਾਮ ਨੂੰ ਕਹਿੰਦਾ ਵਾਂ। ਕਹਿੰਦਾ ਅੱਜ ਜਿਸ ਥਾਂ ਤੇ ਮੈਂ ਬੈਠਾ ਮੇਰੀ ਆਤਮਾ ਨੂੰ ਪੁੱਛ ਕੇ ਦੇਖੋ, ਮੈਨੂੰ ਬਾਬੇ ਨਾਨਕ ਦਾ ਕਲਾਮ ਲੈ ਗਿਆ ਹੈ। ਗੁਰੂ ਕੇ ਸਿੱਖੋ, ਜੇ ਇੱਕ ਉਹ ਬੰਦਾ ਅਨਮਤ ਨਾਲ ਸੰਬੰਧਤ ਉਹ ਇਸ ਚੀਜ਼ ਤੇ ਭਰੋਸਾ ਕਰੀ ਬੈਠਾ, ਯਕੀਨ ਕਰੀ ਬੈਠਾ, ਉਹਨੂੰ ਇੰਨਾ ਕੁਛ ਮਿਲਦਾ, ਤੇ ਜੇ ਆਪਾਂ ਧੁਰ ਕੀ ਬਾਣੀ ਨੂੰ ਅੰਦਰ ਲਿਜਾਵਾਂਗੇ ਸਾਡੀ ਚਿੰਤਾ ਜ਼ਰੂਰ ਕੱਟੀ ਜਾਏਗੀ। ਚਾਰ ਤਰ੍ਹਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਘਰ ਘਰ 'ਚ ਅੱਗ ਬਣ ਕੇ ਬਲਦੀਆਂ ਨੇ। ਪਹਿਲੀ ਚਿੰਤਾ, ਮੁਸੀਬਤਾਂ ਵਿੱਚ ਮਾਰੇ ਹਾਂ, ਕੋਈ ਨਾ ਕੋਈ ਮੁਸੀਬਤ ਦਿਨ ਚੜ੍ਹੇ ਪਰਿਵਾਰਾਂ ਵਿੱਚ ਦੇਖਣ ਨੂੰ ਮਿਲਦੀ, ਅਤੇ ਬਹੁਤ ਜ਼ਿਆਦਾ ਇੱਥੇ ਤਾਂ ਪੇਪਰ ਭਰੇ ਪਏ ਨੇ, ਉਹ ਦੂਜੇ ਰੱਬ ਜਿਹੜੇ ਪੈਦਾ ਹੋ ਗਏ ਨੇ, ਦੂਜੇ ਰੱਬ ਹੀ ਕਹਾਂਗੇ ਨਾ, ਉਹ ਹੱਥ ਵੇਖਣ ਵਾਲੇ ਅਤੇ ਉਹੋ ਜਿਹੇ ਲੋਕ ਨੇ, ਪਿਤਾ ਜੀ ਨੇ ਕਿਰਪਾ ਕਰ ਦਿੱਤੀ, ਪਿਤਾ ਜੀ ਨੇ ਮਿਹਰ ਕਰ ਦਿੱਤੀ। ਉਹ ਜਿਹੜੇ ਐਡੇ ਵੱਡੇ ਪਿਤਾ ਜੀ ਨੂੰ ਛੱਡ ਕੇ ਬਾਹਰ ਭਟਕਣੇ ਫਿਰਨੇ ਆ, ਕਿਹੜਾ ਪਿਤਾ ਜਿਹੜਾ ਸਾਡੀ ਬੰਦ ਖਲਾਸੀ ਕਰਾ ਸਕਦਾ। ਇੱਕ ਭਰਮ 'ਚ ਪੈ ਗਏ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਗੱਲ ਚਿੰਤਾ ਇਹ ਵੇ, ਮੁਸੀਬਤ ਆ ਜਾਏ ਸਾਥ ਛੱਡ ਜਾਂਦੇ ਨੇ ਲੋਕੀ, ਅਸੀਂ ਕਹਿੰਦੇ ਹਾਂ ਇਕੱਲਾ ਰਹਿ ਗਿਆ। ਪਰ ਯਾਦ ਰੱਖ, ਮੈਂ ਯਕੀਨ ਨਾਲ ਤੈਨੂੰ ਕਹਿੰਦਾ, ਤੂੰ ਚੇਤੇ ਤਾਂ ਕਰ ਬਾਣੀ ਨੂੰ, ਨਾਮ ਨੂੰ। ਇਹ ਸ਼ਬਦ ਕਹਿ ਕੇ ਸੰਪੂਰਨਤਾ ਵੱਲ ਆਉਣਾ, ਜਾਂ ਕੋ ਮੁਸ਼ਕਲ ਅਤ ਬਣੇ, ਤੈਨ ਸਗਲੀ ਚਿੰਤ ਮਿਟਾਈ, ਸਗਲੀ ਚਿੰਤ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ। ਮਾਓ ਜਦੋਂ ਤੁਰ ਆ ਗਿਆ, ਚਿੱਤ ਵਿੱਚ ਆ ਗਿਆ। ਦੂਸਰਾ ਬਚਨ, ਕਈ ਵਾਰੀ ਬਿਮਾਰੀ ਲੱਗ ਜਾਂਦੀ ਹੈ, ਰੁਪਈਆ ਪੈਸਾ ਚਲਾ ਜਾਂਦਾ ਹੈ, ਕੰਮ ਕਾਰ ਬੰਦਾ ਖਾਲੀ ਹੋ ਜਾਂਦਾ ਹੈ, ਆਪਣੇ ਸੱਕੇ ਵੀ ਬੰਦੇ ਦੇ ਨਾਲ ਖਲੋਣ ਨੂੰ ਤਿਆਰ ਨਹੀਂ ਹੁੰਦੇ। ਮਹਾਰਾਜ ਜੀ ਨੇ ਕਿਹਾ, ਕਿਉਂ ਭਟਕਣਾ, ਤੂੰ ਆਹ ਧੁਰ ਕੀ ਬਾਣੀ ਨੂੰ ਚੇਤੇ ਕਰ, ਜਿਹੜੇ ਟਕੇ ਦੀ ਖਾਤਰ ਤੈਨੂੰ ਸਮਝਦੇ ਨੇ, ਤੇਰੇ ਪੱਲੇ ਕੁਛ ਨਹੀਂ। ਜੇ ਬਾਣੀ ਨਾਲ ਜੁੜੇ ਤੈਨੂੰ ਪਾਤਸ਼ਾਹੀਆਂ ਮਿਲ ਸਕਦੀਆਂ ਨੇ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਮਾਰਥ ਸੋ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ। ਰਾਜ ਚਿੰਤਾ ਮਿਟਾ ਦਿੱਤੀ। ਤੀਸਰਾ, ਕਈ ਵਾਰੀ ਪਿਆਰਿਓ ਘਰਾਂ ਵਿੱਚ ਖਾਣ ਨੂੰ ਵੀ ਬਹੁਤ ਕੁਛ, ਰੁਪਈਆ ਵੀ ਬਹੁਤ, ਘਰ ਵੀ ਬੜੇ ਵੱਡੇ, ਪਰ ਸਾਰੇ ਜੀ ਟੇਕ ਕੇ ਰੋਟੀ ਨਹੀਂ ਖਾ ਸਕਦੇ, ਕਿਉਂਕਿ ਇੱਕ ਦੂਜੇ ਦੀ ਗੱਲ ਹੀ ਨਹੀਂ ਸਿਖਾਉਂਦੀ। ਉਹਦਾ ਕਾਰਨ ਹੈ ਨਾ, ਮੈਂ ਕਈ ਵਾਰੀ ਸੋਚਣਾ, ਠੀਕ ਹੈ ਅਸੀਂ ਤੁਸੀਂ ਬਹੁਤ ਬਿਜੀ ਹੋ, ਪਰ ਜਦੋਂ ਬੱਚਿਆਂ ਨੂੰ ਕੋਲ ਲੈ ਕੇ ਰਾਤ ਨੂੰ ਬਾਣੀ ਪੜੋਗੇ, ਛੁੱਟੀ ਵਾਲੇ ਦਿਨ ਇਕੱਠੇ ਹੋ ਕੇ, ਬਜਾਏ ਕਿ ਆਪਾਂ ਬਾਹਰ ਘੁੰਮਣ ਦੇ, ਠੀਕ ਹੈ ਬਾਹਰ ਦੇਖੋ ਚਾਖੋ ਜੋ ਹੈ, ਨਿਆਣਿਆਂ ਨੂੰ ਇਕੱਠੇ ਕਰਕੇ 12 ਘੰਟਿਆਂ ਵਿੱਚੋਂ ਇੱਕ ਘੰਟਾ ਸੁਖਮਨੀ ਸਾਹਿਬ ਦਾ ਪਾਠ ਹੀ ਸਾਰੇ ਹਫ਼ਤੇ 'ਚ ਕਰ ਲਓ, ਅਤੇ ਗੁਰੂ ਅਰਜੁਨ ਸਾਹਿਬ ਕਿਰਪਾ ਕਰਨ, ਘਰ ਦੇ ਦੋ ਕੱਟੇ ਜਾਣਗੇ, ਕੋਈ ਪਾਠ ਹੀ ਕਰੀਏ। ਸੱਚੇ ਪਾਤਸ਼ਾਹ ਨੇ ਕਿਹਾ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਘਰ 'ਚ ਟਿਕਾਣੀ ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ, ਗੌਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਕਈਆਂ ਨੂੰ ਜਿਉਂਦਿਆਂ ਚਿੰਤਾ ਨਹੀਂ, ਪਰ ਮਰਦਿਆਂ ਚਿੰਤਾ ਭਾਸਦੀ ਹੈ। ਇੱਕ ਬੇਨਤੀ ਕਰਕੇ ਆਇਆ, ਬੰਦਾ ਮਾਤਾ ਦੇ ਉਧਰ ਤੋਂ ਵਿਕਾਸ ਸ਼ੁਰੂ ਕਰਦਾ ਪਰ ਬੁਢੇਪੇ ਤੇ ਆ ਕੇ ਪਿਛਾਂ ਦਾ ਯਾਤਰਾ ਸ਼ੁਰੂ ਕਰ ਦਿੰਦਾ। ਮਾਤਾ ਦੇ ਉਧਰ ਵਿੱਚ ਇਹ ਜੀਵ ਚਾਹੁੰਦਾ ਕਦੋਂ ਵਕਤ ਮਿਲੇ ਮੈਂ ਇਸ ਵਿੱਚੋਂ ਬੰਦ ਖਲਾਸੀ ਮੇਰੀ ਹੋਵੇ। ਤੇ ਬਾਣੀ ਨੇ ਤਾਂ ਇਹ ਇਸ਼ਾਰੇ ਕੀਤੇ, ਅਧਿਆਤਮਕਵਾਦ ਨੇ, ਰੂਹਾਨੀਅਤ ਨੇ ਕਿਹਾ ਕਿ ਬੰਦਾ ਵਾਅਦਾ ਕਰਕੇ ਆਇਆ ਪਰ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤਲਾਇਆ, ਦੂਜਿਆਂ ਪੈਰਾਂ ਰਹਿਣ ਕੈ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ। ਜਨਮ ਤੋਂ ਬਾਅਦ ਜਦੋਂ ਹੋਸ਼ ਆਉਂਦੀ ਏ ਤੇ ਨਿੱਕਾ ਜਿਹਾ ਨਿਆਣਾ ਮਾਂ ਦੀ ਗੋਦ ਵਿੱਚ ਉੱਛਲਦਾ, ਖੇਡਦੇ ਹੋਏ ਬੱਚਿਆਂ ਨੂੰ ਦੇਖ ਕੇ ਮੈਂ ਵੀ ਖੇਡਾਂ, ਜਦੋਂ ਖੇਡਣ ਜੋਗਾ ਹੁੰਦਾ ਫਿਰ ਬਾਹਰ ਦੌੜਦਿਆਂ ਨੂੰ ਦੇਖ ਕੇ ਚਾਹੁੰਦਾ ਮੈਂ ਘਰੋਂ ਬਾਹਰ ਨਿਕਲਾਂ, ਵਿਕਾਸ ਚਾਹੁੰਦਾ ਅਗਾਂਹ ਵਧਾਂ। ਜਦੋਂ ਖੇਡਣ ਲੱਗਾ, ਸਕੂਲ ਵਿੱਚ ਗਿਆ, ਫਿਰ ਆਉਣ ਵਾਲੇ ਦਿਨਾਂ ਦੇ ਜਵਾਨੀ ਦੇ ਸੁਪਨੇ ਲੈ, ਮੈਂ ਜਵਾਨ ਹੋ ਜਾਂ, ਜਵਾਨੀ ਵਿੱਚ ਕਮਾਈ ਕਰਨ ਤੁਰਿਆ, ਕਹਿੰਦਾ ਇੰਨਾ ਕੁਝ ਕਮਾਵਾਂਗਾ ਬੁਢੇਪੇ ਵਿੱਚ ਸੁੱਖ ਨਾਲ ਆਰਾਮ ਨਾਲ ਦਿਨ ਕੱਢਾਂਗਾ। ਉਧਰ ਵਿੱਚ ਜਨਮ ਲਈ ਉਤਾਵਲਾ, ਜਨਮ ਤੋਂ ਬਾਅਦ ਖੇਲਣ ਲਈ ਉਤਾਵਲਾ, ਖੇਲਣ ਤੋਂ ਬਾਅਦ ਜਵਾਨੀ ਦੀ ਦਹਿਲੀਜ਼ ਤੇ ਪਹੁੰਚਣ ਲਈ ਉਤਾਵਲਾ, ਜਵਾਨੀ ਤੋਂ ਬਾਅਦ ਟਿਕੜ ਕੇ ਬੁਢੇਪੇ ਦੇ ਦਿਨ ਕੱਢਣ ਲਈ। ਪਰ ਜਦੋਂ ਬੁਢੇਪਾ ਆਉਂਦਾ ਉਦੋਂ ਮੌਤ ਦੀ ਗੱਲ ਨਹੀਂ ਕਰਦਾ, ਉਦੋਂ ਫਿਰ ਜਵਾਨੀ ਦੀ ਕਰਦਾ, ਕਿਉਂਕਿ ਉੱਥੇ ਆ ਕੇ ਬੰਦਾ ਰੁਕ ਜਾਂਦਾ, ਮੌਤ ਦਿਸਦੀ ਪਈ ਸਾਹਮਣੇ। ਇਹ ਹੀ ਕਾਰਨ ਅਕਸਰ ਮੈਂ ਖਿਮਾ ਕਰਿਓ, ਅਕਸਰ 90% ਬਜ਼ੁਰਗ ਬਾਬੇ ਉਹ ਆਪਣੇ ਜਿੱਥੇ ਬਹਿਣਗੇ ਜਵਾਨੀ ਦੀ ਗੱਲ ਕਰਨਗੇ, ਮੌਤ ਦੀ ਨਹੀਂ ਕਰਨਗੇ, ਕਿਉਂਕਿ ਸਾਹਮਣੇ ਪੜਾ ਮੌਤ ਹੈ। ਕਿਉਂ? ਗੁਰੂ ਨੇ ਕਿਹਾ ਤੂੰ ਬੁੱਢਾ ਹੈ, ਤੂੰ ਬੱਚਾ ਨਹੀਂ। ਜਿਹੜੀ ਗੱਲ ਬੁਢੇਪੇ ਵਿੱਚ ਜਾ ਕੇ ਕਹਿਣੀ ਸੀ ਕਿ ਮੌਤ ਤੋਂ ਕਿਵੇਂ ਬਚੀਏ, ਤੇ ਤੂੰ 12 ਸਾਲ ਦੀ ਉਮਰ 'ਚ ਹੀ ਪੁੱਛਣਾ ਪਿਆ ਕਿ ਮੌਤ ਤੋਂ ਕਿਵੇਂ ਬੰਦ ਖਲਾਸੀ ਹੋਵੇ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਚਿੰਤਾ ਕਿਸੇ ਭਾਗਾਂ ਵਾਲੇ ਨੂੰ ਵੀ ਲੱਗ ਜਾਏ ਕਿ ਸਾਰੀ ਜ਼ਿੰਦਗੀ ਲੰਘ ਗਈ ਕਾਮ ਵਿੱਚ ਕ੍ਰੋਧ ਵਿੱਚ, ਨਾ ਪੋਥੀ ਫੜੀ, ਨਾ ਕੀਰਤਨ ਸੁਣਿਆ, ਨਾ ਬਾਣੀ ਪੜ੍ਹੀ, ਹੁਣ ਕੀ ਬਣੇਗਾ? ਮਹਾਰਾਜ ਜੀ ਨੇ ਕਿਹਾ ਬਾਣੀ ਵਿੱਚ ਅਜੇ ਇਲਾਜ ਹੈ। ਹੁਣ ਵੀ 4 ਸਾਹ ਜਿਹੜੇ ਬਚੇ ਨੇ ਨਾ, ਇਹਨੂੰ ਪਿਛਲਿਆਂ ਦੇ ਪਛਤਾਵੇ 'ਚ ਇਹ ਤਰਬਾਹ ਨਾ ਕਰ ਲੈ, ਵਰਤਮਾਨ ਵਿੱਚ ਜੀਏ, ਪਿਛਲੇ ਦੀ ਯਾਦ ਲਿਆ ਲਿਆ ਕੇ ਵਰਤਮਾਨ ਨਾ ਖਤਮ ਕਰ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਉਨ ਅੱਗ ਕੀਵੇ ਹੋਆ, ਅਸੁਰ ਸੰਘਾਰ, ਪੋਥੀ ਗੀਤ ਕਬਿਤ ਕਿਚ ਕਦੇ ਨਾ ਕਰਨ ਧਰਿਆ। ਬਾਣੀ ਚਿੰਤਾ ਮਿਟਾਵੇਗੀ, ਚਿੱਤ ਆਵੇ ਓਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਧਰਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪ ਜੀ ਗੁਰਗੱਦੀ ਪੁਰਬ ਮਨਾਉਣ ਜਾ ਰਹੇ ਹੋ, ਅਸਲੀ ਮਨਾਉਣਾ ਇਹ ਜੇ ਸਾਰੇ ਆਪ ਪਾਠ ਕਰੋ। ਮੈਂ ਉਸ ਦਿਨ ਬੇਨਤੀ ਕੀਤੀ ਸੀ, ਅਸੀਂ ਕਹਾਂਗੇ ਸਾਨੂੰ ਪਾਠ ਸ਼ੁੱਧ ਨਹੀਂ ਆਉਂਦਾ, ਬੜਾ ਸੋਹਣਾ ਤਰੀਕਾ ਹੈ, ਕੰਪਿਊਟਰ ਤੇ ਟੈਕਸਟ ਮਿਲ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਪਾਠ ਕੀਤੀਆਂ ਸੀਡੀਆਂ ਵੀ ਮਿਲ ਜਾਂਦੀਆਂ, ਤੇ ਆਪਾਂ ਰੋਜ਼ 10 ਮਿੰਟ, 3-3, 4-4, 5-5 ਘੰਟੇ ਕੰਪਿਊਟਰ ਤੇ ਬੈਠਣੇ। ਤੇ ਜੇ ਉਧਰ ਆਪਣੇ ਕੱਲਾਂ ਨੂੰ ਲਾ ਕੇ ਪਾਠ ਸੁਣੀ ਜਾਈਏ ਤੇ ਟੈਕਸਟ ਰਾਹੀਂ ਅੱਖਾਂ ਰਹੀ ਦੇਖੀ ਜਾਈਏ ਤੇ ਗੁਰਮੁਖੋਂ ਨਾਲੇ ਤਾਂ ਸੰਥਿਆ ਹੋਈ ਜਾਏਗੀ, ਸ਼ੁੱਧ ਉਚਾਰਨ ਦਾ ਪਤਾ ਲੱਗੇਗਾ, ਤੇ ਨਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀ ਜਾਏਗੀ। ਬੜਾ ਸੋਹਣਾ ਇੱਕ ਤਰੀਕਾ ਹੈ ਜਿਹੜੇ, ਕਿਉਂਕਿ ਕਈ ਥਾਵਾਂ ਤੇ ਆਪ ਜੀ ਬੈਠੇ ਹੋ, ਨਹੀਂ ਕੋਈ ਉੱਥੇ ਬਾਣੀ ਪੜਾਉਣ ਵਾਲਾ, ਨਹੀਂ ਸੰਥਿਆ ਕਰਾਉਣ ਵਾਲਾ, ਇਹ ਵੀ ਤਰੀਕਾ ਹੈ। ਕਿਸੇ ਵੀ ਤਰੀਕੇ ਨਾਲ ਜੇ ਆਪਾਂ ਜੁੜ ਸਕਦੇ ਹਾਂ, ਆਪ ਸਾਰੇ ਸਹਿਜ ਪਾਠ ਕਰੋ ਤੇ ਟਿਕ ਕੇ ਕਿ ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਰਿਲੇਸ਼ਨ ਬਣਾਈਏ। ਇਹ ਤਾਂ ਹੈ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਪਰ ਜਿਹੜੇ 'ਚ ਰਿਸ਼ਤੇ ਨੇ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਬਾਪ ਹੈ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਦਾਤਾ ਹੈ, ਉਹ ਰਿਲੇਸ਼ਨ, ਉਹ ਰਿਸ਼ਤੇ ਧੁਰ ਅੰਦਰ ਤੋਂ ਬਣਾਈਏ। ਜੇ ਆਪਣੀ ਮਾਂ ਨੂੰ ਪੁਕਾਰਿਆਂ ਅੰਦਰ ਮਮਤਾ ਨਾਲ ਭਰ ਜਾਂਦਾ ਤੇ ਗੁਰੂ ਨੂੰ ਮਾਂ ਕਹਿੰਦੇ ਅੰਦਰ ਪਿਆਰ ਕਿਉਂ ਨਾ ਪੈਦਾ ਹੋਵੇ? ਜਿਉਂ ਜਿਉਂ ਉਹ ਰਿਸ਼ਤਾ ਸਾਡਾ ਬਣੇਗਾ, ਫਿਰ ਬੰਦਾ ਖੱਬੇ ਸੱਜੇ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇਗਾ। ਮੇਰੇ ਬਾਬੇ ਨੇ ਪਹਿਲੇ ਜਾਮੇ 'ਚ ਇਹੀ ਗੱਲ ਕਹੀ ਸੀ ਸਿੱਧਾ ਨੂੰ ਕਿ ਤੁਸੀਂ ਪੁੱਛਦੇ ਹੋ ਕਰਾਮਾਤਾਂ, ਕਹਿਣ ਲੱਗੇ ਮੇਰੇ ਸਿੱਖਾਂ ਕੋਲ ਸਭ ਤੋਂ ਵੱਡੀ ਕਰਾਮਾਤ ਹੋਵੇਗੀ एक गुरु की बाणी ते दूजी गुरु की संगत। गुरु संगत बाणी बिना दूजी ओट नहीं खै राही। धन गुरु ग्रंथ साहिब कृपा करे इतनिया कु बेनतियां स्वीकार करो ते ए तां ही लाभ जे प्यारे हो जे आप जी भी ते मेरे लिए भी अरदास करो आप सच्ची मुची बाणी नाल जुड़ जाइए। खोइया बेअंत भुलां बख्श देनिया। समूह प्रबंधक वीरां दा धन्नवाद क्योंकि इस वार दा प्रोग्राम सिर्फ 3 दिन बन सकिया। वापस जल्दी जाना है। कल नू शाम नू अवसपोर्ड ते 13 तरीक शाम नू फिर गुरद्वारा दुख निवारण साहिब विखे आप संगत दे दर्शन दीदारे करने ने। वाहिगुरु जी का खालसा
वाहिगुरु जी की फतेह।